गुरु नानक अंगद गुरु अमरदास पदबंद रामदास अर्जन गुरु वर श्री हर गोविंद हरि राय हर कृष्ण गुरु तेग बहादुर चंद दसवें गोविंद सिंह गुरु नमो चरण अरविंद श्री गुरु शब्द कमाए जिन जीते पंच विकार तिन संतन को वंदना सिर चरणन परतार एक ओंकारा सतगुरु तेह प्रसाद सच हो वाहे गुरु जी की फतेह विघ्न विनाशन सो वाहे गुरु जी की फतेह विघ्न विनाशन सो
वाहे गुरु साहिब जियो गुर समीप सन्मुख होए बैसे सिर मुंडत होए हंडिया जैसे मुंदरा फटक सरवण मह डारी भस्म लगे चोरी तन तारी गुर समीप सन्मुख होए बैसे
वाहिगुरु जी का खालसा वाहिगुरु जी की फतेह परम सत्कार जो गुरु खालसा सारे संत जी सतगुरु हरगोबिंद साहिब जी का इतिहास राही अपना प्रसंग सरवण राही कर रहे हां जो इतिहास बड़े सोहना संदेवन जी विच तथा काव्य रचना विच कवि संतोख सिंह जी ने लिखिया है वो पढ़ सुन रहे हैं विचार रहे हैं तो इस तरह ही कल दे दीवान विच आपां इतिहास सुने है जिस तरह जिहड़े कन्न पाटे जोगी है गुरु हरगोबिंद साहिब जी दे नानक मता साहिबान करके डरदे हुए गोरखनाथ कोल चले गए सन जिन्हां कन्न पाटिया ने सिद्धा नाथां नूं संबोधन करदिआं कहा वी तुसीं सारे जाणदे हो इहो जिहड़ा स्थान है वो गुरु नानक साहिब जी दा नहीं है ਸਾਡੇ ਗੋਰਖਨਾਥ ਦਾ ਹੈ ਤੇ ਗੁਰੂ ਨਾਨਕ ਸਾਹਿਬ ਜੀ ਉੱਥੇ ਗਏ ਸਨ ਇਹ ਤਾਂ ਇਉਂ ਜਿਵੇਂ ਕਿਸੇ ਦੇ ਘਰੇ ਕੋਈ ਪ੍ਰਾਹੁਣਾ ਦੋ ਚਾਰ ਦਿਨ ਲਈ ਚਲੇ ਜਾਏ ਉਸ ਘਰ ਦਾ ਕੋਈ ਮਾਲਕ ਥੋੜੋ ਬਣ ਬਹਿੰਦਾ ਹੈ ਇਸ ਤਰ੍ਹਾਂ ਸਾਡੇ ਗੁਰੂ ਗੋਰਖ ਕੋਲ ਉੱਥੇ ਗੁਰੂ ਨਾਨਕ ਸਾਹਿਬ ਜੀ ਦੋ ਚਾਰ ਦਿਨ ਆਏ ਰਹੇ ਹੁਣ ਗੁਰੂ ਨਾਨਕ ਸਾਹਿਬ ਦਾ ਸਥਾਨ ਥੋੜੋ ਹੋ ਗਿਆ ਹੈ ਸਾਡੇ ਸਿੱਧ ਨਾਥ ਹੀ ਉੱਥੇ ਰਹਿੰਦੇ ਰਹੇ ਕੋਈ ਸਮਾਂ ਅਸਥਾਨ ਤੇ ਕੋਈ ਨਹੀਂ ਰਿਹਾ ਤੇ ਉੱਥੇ ਕੋਈ ਅਲਮਾਸ ਸਾਧੂ ਰਹਿਣ ਲੱਗ ਪਿਆ ਉਹ ਮੇਰਾ ਮਾਰਨ ਲੱਗ ਪਿਆ ਇਹ ਸਾਡੇ ਗੁਰੂ ਦਾ ਸਥਾਨ ਹੈ ਇਹ ਸਾਡੇ ਗੁਰੂ ਨਾਨਕ ਸਾਹਿਬ ਜੀ ਦੇ ਪੰਜੇ ਦਾ ਇਹ ਪੱਤੇ ਪੱਤੇ ਉੱਪਰ ਚਿੰਨ੍ਹ ਹੈ ਅਸੀਂ ਫਿਰ ਉਹ ਵੀ ਇਹ ਚਿੰਨ ਦੱਸਦਾ ਹੈ, ਉਹ ਦਰਖਤ ਨੂੰ ਲੱਕੜਾਂ ਇਕੱਠੀਆਂ ਕਰਕੇ ਅੱਗ ਲਾ ਕੇ ਸਾੜ ਦਿੱਤਾ, ਇਸ ਤਰ੍ਹਾਂ ਉਹ ਦੁਖੀ ਹੋ ਕੇ ਪਾਸੇ ਜੇ ਬੈਠ ਗਿਆ ਸੀ। ਪਤਾ ਨੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਹਨੇ ਜਾ ਕੇ ਦੱਸ ਦਿੱਤਾ ਉਹ ਆ ਗਏ ਨੇ, ਤੇ ਹੁਣ ਉਹਨਾਂ ਨਾਲ ਗੱਲਬਾਤ ਕਰਕੇ ਜਿਹੜਾ ਆਪਣਾ ਸਥਾਨ ਹੈ ਉਹ ਕਾਇਮ ਕਰਨਾ ਚਾਹੀਦਾ ਹੈ, ਕਿਉਂਕਿ ਉਹ ਸਾਡੇ ਗੁਰੂ ਨੇ ਤਪ ਕੀਤਾ ਹੈ। ਜਿਹੜਾ ਮੈਂ ਗੋਰਖ ਨਾਥ ਆ ਤਾਂ ਚੁੱਪ ਚਾਪ ਰਿਹਾ ਹੈ, ਪਰ ਸ੍ਰੀ ਨਾਥ ਕਹਿਣ ਲੱਗਾ ਵੀ ਹਾਂ ਆਪਣਾ ਸਥਾਨ ਛਡਾਉਣਾ ਚਾਹੀਦਾ, ਸਾਡੇ ਗੋਰਖ ਨਾਥ ਨੇ ਤਪ ਕੀਤਾ ਹੈ, ਇਹ ਤਾਂ ਸਾਰੇ ਜਾਣਦੇ ਹਨ ਕਿ ਗੁਰੂ ਨਾਨਕ ਸਾਹਿਬ ਦਾ ਸਥਾਨ ਨਾਨਕ ਮਤਾਤਾ ਹੈ ਨਹੀਂ, ਹੈ ਤਾਂ ਇਹ ਸਤਿਗੁਰੂ ਜੀ ਦਾ ਹੀ ਸਥਾਨ ਸੀ, ਪਰ ਇਹ ਆਪਣਾ ਹੀ ਬਣਾ ਰਹੇ ਸਨ। ਇੱਕ ਵਾਰੀ ਇਹਨਾਂ ਨੇ ਸ਼ਰਾਰਤ ਵੀ ਕੀਤੀ ਸੀ ਜਦੋਂ ਗੁਰੂ ਨਾਨਕ ਸਾਹਿਬ ਜੀ ਆਏ ਹੈ, ਪਿੱਛੇ ਪ੍ਰਸੰਗ ਇਹ ਆਇਆ ਹੈ, ਇੱਕ ਬੱਚੇ ਨੂੰ ਸਿਖਾ ਕੇ ਧਰਤੀ ਵਿੱਚ ਵੱਡਾ ਸਾਰਾ ਡੂੰਘਾ ਟੋਆ ਜਿਹਾ ਪੁੱਟ ਕੇ ਉੱਥੇ ਕੱਕਾਨੇ ਜੀ ਪਾ ਕੇ ਥੋੜੀ ਜਿਹੀ ਮਿੱਟੀ ਜੀ ਪਾ ਕੇ ਤੇ ਬਿਠਾ ਦਿੱਤਾ ਸੀ ਵੀ ਅਸੀਂ ਆਖਾਂਗੇ ਐਵੀ ਧਰਤੀ ਤੋਂ ਬੋਲ ਕਿਹਦੀ ਹੈ, ਗੁਰੂ ਨਾਨਕ ਸਾਹਿਬ ਦੀ ਹੈ ਕਿ ਸਾਡੇ ਗੋਰਖ ਨਾਥ ਦੀ ਹੈ। ਤਿੰਨ ਵਾਰੀ ਵੀ ਬੱਚੇ ਤੈਨੂੰ ਪੁੱਛਾਂਗੇ, ਤਿੰਨ ਵਾਰੀ ਤੂੰ ਆਵਾਜ਼ ਇਹ ਦੇ ਦੇਣੀ ਹੈ ਵੀ ਮੈਂ ਗੋਰਖ ਨਾਥ ਦੀ ਧਰਤੀ ਹਾਂ, ਗੁਰੂ ਨਾਨਕ ਦੀ ਨਹੀਂ। ਇਸ ਤਰ੍ਹਾਂ ਇਹਨਾਂ ਨੇ ਸਾਜਿਸ਼ ਕਰੀ, ਸ਼ਰਾਰਤ ਕੀਤੀ ਸੀ। ਉਹ ਬੱਚੇ ਨੂੰ ਸਿਖਾਇਆ, ਬੱਚੇ ਨੂੰ ਜਿਵੇਂ ਮਰਜ਼ੀ ਕੋਈ ਸਿਖਾ ਦੇ, ਇਹਦਾ ਕੀ ਹੈ, ਚਾਰ ਪੈਸੇ ਕਿਸੇ ਲੀਡਰ ਨੂੰ ਦੇ ਦੇ ਉਹ ਵੀ ਬਦਲ ਜਾਂਦੀ ਬੋਲੀ ਉਹਦੀ, ਉਹ ਤਾਂ ਬੱਚਾ ਸੀ ਨਾ, ਚਲੋ ਇੱਥੇ ਸਿਆਣਾ ਵੀ ਬਦਲ ਜਾਂਦਾ। ਉਹ ਸਭ ਕੁਛ ਮਾਇਆ ਨਾਲ ਤਬਦੀਲ ਹੋ ਜਾਂਦੇ, ਮਾਨ ਵੀ ਛੱਡ ਜਾਂਦੇ। ਇਹਨੂੰ ਸਿਖਾ ਦਿੱਤਾ, ਟੋਆ ਜਿਹਾ ਪੁੱਟ ਕੇ ਬਿਠਾ ਕੇ ਗੁਰੂ ਨਾਨਕ ਸਾਹਿਬ ਕੋਲ ਚਲੇ ਗਏ ਸਿੱਧਨਾਥ। ਕਹਿੰਦੇ ਮਹਾਰਾਜ ਵੀ ਆ ਜਿਹੜੀ ਧਰਤੀ ਹੈ ਨੂੰ ਬੁਲਾ ਕੇ ਦੇਖ ਲਓ, ਜਿਹਦੀ ਹੋਏਗੀ ਉਹ ਇਸ ਸਥਾਨ ਤੇ ਕਾਬਜ਼ ਹੋ ਜਾਏਗਾ, ਉਹ ਸਮਝੇਗਾ ਵੀ ਇਹ ਸਾਡੀ ਧਰਤੀ ਹੈ। ਹੁਣ ਇੱਥੇ ਤੁਹਾਡੇ ਵੀ ਸਿੱਖ ਸੇਵਕ ਬਹੁਤ ਹੈ, ਇਸ ਇਲਾਕੇ ਵਿੱਚ ਸਾਡੇ ਵੀ ਬਹੁਤ ਹੈ, ਸਿੱਧਾ ਨਾਥਾਂ ਦੇ ਨਿਰਣਾ ਕਰ ਲਈਏ। ਗੁਰੂ ਮਹਾਰਾਜ ਕਹਿੰਦੇ ਜਿੰਨੀ ਧਰਤੀ ਹੈ ਜੋ ਕੁਛ ਹੈ ਸਭ ਕੁਛ ਪਰਮੇਸ਼ਰ ਦਾ ਹੈ, ਬਥੇਰੇ ਇੱਥੇ ਹੋ ਕੇ ਗਏ ਕਿਸੇ ਦੀ ਨਹੀਂ ਹੈ। ਕਹਿ ਲੱਗੇ ਨਹੀਂ ਜੀ, ਇਹ ਤਾਂ ਸਾਡੀ ਧਰਤੀ ਹੈ, ਇੱਥੇ ਸਾਡੀ ਮੇਰ ਹੈ, ਤੇ ਅਸੀਂ ਜੇ ਤੁਸੀਂ ਇਹ ਗੱਲ ਨੂੰ ਸੱਚ ਨਹੀਂ ਮੰਨਦੇ ਧਰਤੀ ਤੋਂ ਬੁਲਾ ਦਿੰਦੇ, ਧਰਤੀ ਆਵਾਜ਼ ਦਊਗੀ, ਆਖੂਗੀ ਮੈਂ ਸਿੱਧਾ ਨਾਥਾਂ ਦੀ ਧਰਤੀ ਹੈ, ਫਿਰ ਤਾਂ ਕੋਈ ਸ਼ੱਕ ਸ਼ਵਾ ਨਹੀਂ ਹੈ। ਲਓ ਜੀ ਬੁਲਾਈਏ, ਮਹਾਰਾਜ ਕਹਿੰਦੇ ਬੁਲਾਓ। ਉਹ ਫਿਰ ਹੁਣ ਉੱਚੀ ਦੇ ਕੇ ਕਿਹਾ ਹੈ ਵੀ ਬੋਲ, ਧਰਤੀਏ ਤੂੰ ਕਿਹਦੀ ਹੈ। ਜਿਹੜਾ ਬੱਚਾ ਬਿਠਾਇਆ ਸੀ ਕੋਈ ਜਿਹੜਾ ਕਾਕਾ ਨੇ ਜੀ ਉੱਥੇ ਰੱਖ ਕੇ ਕਿਹਾ ਸੀ ਉਹਨੂੰ, ਉਹਨੇ ਕਹਿਤਾ, ਕਹਿੰਦਾ ਮੈਂ ਗੋਰਖ ਨਾਥ ਦੀ ਧਰਤੀ ਹਾਂ, ਗੁਰੂ ਨਾਨਕ ਦੀ ਨਹੀਂ। ਫਿਰ ਕਹਿੰਦੇ ਧਰਤੀ ਹੈ ਦੂਜੀ ਵਾਰ ਫਿਰ ਆਖ, ਜਿਵੇਂ ਪੱਕਾ ਦਸਖਤ ਕਰਾਉਣ ਵਾਸਤੇ ਨਾ ਤਿੰਨ ਵਾਰੀ ਦਸਖਤ ਕਰਾਉਂਦੇ, ਇਸ ਤਰ੍ਹਾਂ ਫਿਰ ਤੂੰ ਦੂਜੀ ਵਾਰ ਆਖ ਵੀ ਮੈਂ ਧਰਤੀ ਹਾਂ ਸਿੱਧਾ ਨਾਥਾਂ ਦੀ, ਤਾਂ ਕਿ ਦ੍ਰਿੜ ਹੋ ਜਾਏ ਗੁਰੂ ਨਾਨਕ ਸਾਹਿਬ ਜੀ ਨੂੰ। ਫਿਰ ਉਹ ਬੱਚੇ ਨੇ ਵਿੱਚੇ ਬੈਠਿਆ ਕਹਿਤਾ ਵੀ ਮੈਂ ਧਰਤੀ ਸਿੱਧਾ ਨਾਥਾਂ ਦੀ ਹਾਂ, ਗੁਰੂ ਨਾਨਕ ਸਾਹਿਬ ਦੀ ਬਿਲਕੁਲ ਨਹੀਂ। ਕਹਿੰਦੇ ਹੁਣ ਵੀ ਤੀਜੀ ਵਾਰ ਤੂੰ ਫਿਰ ਕਹਿ ਰਹੇ। ਜਦੋਂ ਬੱਚਾ ਤੀਜੀ ਵਾਰ ਕਹਿਣ ਨੂੰ ਤਿਆਰ ਹੀ ਹੋਇਆ ਸੀ, ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਉਹ ਤੂੰ ਅਜੇ ਹੈਗਾ ਹੈ, ਇੰਨਾ ਬਚਨ ਕਹਿਣ ਦੀ ਦੇਰੀ ਸੀ, ਉਦੋਂ ਹੀ ਬਸ ਉਹ ਸਰੀਰ ਛੱਡ ਗਿਆ। ਦੂਜੀ ਤੀਜੀ ਵਾਰ ਆਵਾਜ਼ ਹੀ ਨਹੀਂ ਆਈ। ਫਿਰ ਬਥੇਰਾ ਮੇਰੀ ਕਹਿ ਵੀ ਤੂੰ ਤੀਜੀ ਵਾਰ ਆਖ, ਤੀਜੀ ਵਾਰ ਕਿਹੜਾ ਆਖੇ, ਆਖਣ ਵਾਲੇ ਦਾ ਤਾਂ ਭੋਗ ਪੈ ਗਿਆ, ਉਹ ਤਾਂ ਅਗਲੇ ਲੋਕ ਚਲਿਆ ਗਿਆ। ਜੋ ਕੁਝ ਸਮੇਂ ਤੋਂ ਬਾਅਦ ਉਹ ਟੋਆ ਜਾ ਕਾਕਾ ਨੇ ਜੇ ਪੜ੍ਹ ਕੇ ਦੇਖਿਆ ਤੇ ਦੇਖਿਆ ਬੱਚਾ ਮਰਿਆ ਪਿਆ, ਬਹੁਤ ਬਸ਼ਰਮ ਜੇ ਹੋਏ, ਫਿਰ ਇੱਧਰ ਉੱਧਰ ਨੂੰ ਹੋ ਗਏ। ਇਸ ਤਰ੍ਹਾਂ ਜਾਣੀ ਇਹਨਾਂ ਨੇ ਉਸ ਵੇਲੇ ਵੀ ਇਸ ਤਰ੍ਹਾਂ ਦੀ ਸ਼ਰਾਰਤ ਕੀਤੀ ਵੀ ਇਹ ਸਾਡਾ ਥਾਂ ਹੈ ਜੀ, ਸਾਡੀ ਧਰਤੀ ਹੈ। ਪਰ ਜਦੋਂ ਹੁਣ ਉਹ ਪੜਦਾ ਜਾ ਫਾਸ ਹੋ ਗਿਆ ਵੀ ਇਹ ਬੱਚਾ ਸਿਖਾਇਆ ਸੀ, ਲੋਕਾਂ ਨੂੰ ਪਤਾ ਚੱਲ ਗਿਆ, ਇਹ ਤਾਂ ਪੱਕਾ ਹੀ ਨਾ ਹੋ ਗਿਆ ਵੀ ਹਾਂ ਇਹ ਗੁਰਖ ਦੀ ਨਹੀਂ, ਇਹ ਤਾਂ ਗੁਰੂ ਨਾਨਕ ਦਾ ਅਸਥਾਨ ਹੈ। ਇਸੇ ਤਰ੍ਹਾਂ ਗੁਰੂ ਮਹਾਰਾਜ ਨੇ ਇੱਕ ਵਾਰੀ ਇੱਥੇ ਹੋਰ ਕੌਤਕ ਵੀ ਕੀਤਾ ਸੀ, ਉਹ ਥੋੜਾ ਜਿਹਾ ਅਸਥਾਨ ਪਾਸੇ ਦੇ ਮਹਾਰਾਜ ਨੂੰ ਕਹਿੰਦੇ ਵੀ ਇੱਥੇ ਮਹਾਰਾਜ ਦੁੱਧ ਛਕਾਓ ਰਾਜਮਾ, ਤੇ ਕਿਸੇ ਆਸੇ ਪਾਸੇ ਨਹੀਂ ਜਾਣਾ, ਤੁਹਾਡੀ ਤਾਕਤ ਦੇਖਣੀ ਹੈ, ਇੱਥੇ ਹੀ ਪੈਦਾ ਕਰਦੇ ਆ। ਗੁਰੂ ਮਹਾਰਾਜ ਕਹਿੰਦੇ ਵੀ ਨਿਰੰਕਾਰ ਭਾਵੇਂ ਜਿੱਥੇ ਮਰਜ਼ੀ ਕੁਛ ਪੈਦਾ ਕਰਦੇ, ਨਿਰੰਕਾਰ ਦੇ ਹੱਥ ਵਿੱਚ ਸਭ ਕੁਛ ਹੈ, ਉਹ ਜਾਹੇ ਕਰ ਸਕਦਾ ਹੈ। ਜੇ ਬਈ ਪਰਮੇਸ਼ਰ ਨੂੰ ਪਾਇਆ ਤੁਹਾਡੀ ਇਹ ਵੀ ਮਨਸਾ ਪੂਰੀ ਕਰ ਦੇਵੇਗਾ। ਉਸ ਵੇਲੇ ਇੱਕ ਉੱਠ ਕੇ ਉਹ ਪਾਣੀ ਜਾਂ ਪੀਣ ਵਾਸਤੇ ਉਹ ਹਰ ਖੂਹ ਤੋਂ ਕੱਢਣ ਲੱਗਿਆ ਤੇ ਉਹਦੇ ਵਿੱਚ ਹੀ ਦੁੱਧ ਹੀ ਦੁੱਧ। ਇੱਕ ਦੂਸਰੇ ਨੂੰ ਕਹਿੰਦੇ ਵੀ ਆਹ ਤਾਂ ਗੁਰੂ ਨਾਨਕ ਨੇ ਕਲਾ ਵਰਤਾ ਤੀ, ਸਾਰੀ ਖੂਹ ਦੁੱਧ ਦੀ ਬਣਾ ਤੀ ਹੈ। ਬਸ ਪੀ ਪੀ ਕੇ ਫਿਰ ਰੱਜ ਗਏ, ਬਹੁਤ ਖੁਸ਼ ਹੋਏ। ਇਹ ਤਾਂ ਗੁਰੂ ਨਾਨਕ ਸਾਹਿਬ ਜੀ ਹੈ ਨਾ ਵੀ ਐਸਾ ਕੁਛ ਕਰਕਰਾ ਦੇਣ, ਜਿਵੇਂ ਗੁਰੂ ਕਲਗੀਧਰ ਜੀ ਨੇ ਵਸੰਦਾ ਨੂੰ ਸਾਣ ਵਾਸਤੇ ਇੱਕ ਪਾਸੇ ਪਾਣੀ ਇੱਕ ਪਾਸੇ ਤੇਲ ਬਣਾ ਤਾ ਸੀ, ਵਰਸ਼ਾ ਜਾਂ ਵਿਚਾਲੇ ਰਖਾ ਤਾ ਸੀ, ਇਧਰੋਂ ਲੰਗਰ ਵਾਸਤੇ ਪਾਣੀ ਕੱਢੀ ਜਾਓ, ਇਧਰੋਂ ਵਸੰਦਾ ਨੂੰ ਸਾਣ ਵਾਸਤੇ ਕਦੇ ਕੱਢੀ ਲਿਜਾਓ। ਇਸ ਤਰ੍ਹਾਂ ਹੀ ਉਹ ਹੁਣ ਵੀ ਉਹ ਖੂਹ ਜਿਹਾ ਹੈ ਨਿਸ਼ਾਨੀ ਵਜੋਂ ਵੀ ਇੱਥੇ ਮਹਾਰਾਜ ਨੇ ਤੇਲ ਕੱਢਿਆ ਸੀ, ਮਹਾਰਾਜ ਨੇ ਇੱਥੇ ਉਹ ਖੂਹ ਨੂੰ ਦੁੱਧ ਦੀ ਕਰ ਦਿੱਤਾ ਸੀ। ਇਸ ਤਰ੍ਹਾਂ ਇਹੋ ਜਿਹੜੇ ਕੌਤਕ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਕੀਤੇ ਸਨ, ਜਿਸ ਕਰਕੇ ਫਿਰ ਉਹ ਜਿਹੜਾ ਅਸਥਾਨ ਹੈ ਗੁਰੂ ਨਾਨਕ ਸਾਹਿਬ ਜੀ ਲਈ ਉਹ ਪ੍ਰਸਿੱਧ ਹੋ ਗਿਆ। ਇਸੇ ਤਰ੍ਹਾਂ ਇੱਕ ਹੋਰ ਸੀ ਕੌਤਕ ਵੀ ਉਹ ਸਿੱਧਨਾਥ ਕਹਿੰਦੇ ਮਹਾਰਾਜ ਇੱਥੋਂ ਜਿਹੜਾ ਪਾਣੀ ਉਹਦੀ ਬੜੀ ਔਖਿਆਈ, ਪਾਣੀ ਦੂਰ ਹੈ ਤੇ ਤੁਸੀਂ ਮਹਾਰਾਜ ਸ਼ਕਤੀਆਂ ਵਾਲੇ ਹੋ ਤੇ ਥੋੜਾ ਜਿਹਾ ਪਾਣੀ ਨੇੜੇ ਲਿਆਓ, ਤੇ ਗੁਰੂ ਮਹਾਰਾਜ ਦੀ ਮੌਜ ਹੈ, ਕਹਿਣ ਲੱਗੇ ਵੀ ਲੈ ਅਮਰਦਾਨੇ ਨੂੰ ਕਹਿ ਦਿੰਦੇ ਇਹ ਲਿਆਊਗਾ, ਇਹ ਵੀ ਬੜਾ ਕੀਰਤਨੀ ਹੈ। ਮਰਦਾਨੇ ਨੂੰ ਕਹਿੰਦੇ ਵੀ ਆ ਫੋੜੀ ਜੀ ਤੂੰ ਆਪਣੀ ਲੈ ਲੈ ਇੱਕ ਬਰਾਕਣ ਜੀ ਸਿੱਧਦਾਸ ਦੀ, ਤੇ ਬਸ ਉੱਥੇ ਜਾ ਕੇ ਕਿਨਾਰੇ ਉੱਪਰ ਤੂੰ ਇਉਂ ਕਹਿ ਦੇਣਾ ਵੀ ਤੈਨੂੰ ਗੁਰੂ ਨਾਨਕ ਸਾਹਿਬ ਜੀ ਬੁਲਾਉਂਦੇ ਆ ਸਦਦੇ ਆ, ਤੇ ਵੀ ਜਿਵੇਂ ਗਊ ਨੂੰ ਬੁਲਾਈਏ ਨਾ ਤੇ ਗਊ ਮਗਰ ਮਗਰ ਤੁਰੀ ਆਉਂਦੀ ਆ, ਇਉਂ ਮਰਦਾਨੇ ਤੇਰੇ ਪਿੱਛੇ ਪਿੱਛੇ ਚਲੀ ਆਊਗੀ। ਪਰ ਇੰਨੀ ਗੱਲ ਚੇਤੇ ਰੱਖਣੀ ਹੈ ਤੂੰ ਪਿੱਠ ਪਿੱਛੇ ਹੋ ਕੇ ਨਹੀਂ ਵੇਖਣਾ ਵੀ ਆਉਂਦੀ ਹੈ ਕਿ ਨਹੀਂ ਆਉਂਦੀ। ਜਿਉਂ ਕਹਿ ਕੇ ਫਿਰ ਮਰਦਾਨੇ ਨੂੰ ਗੁਰੂ ਮਹਾਰਾਜ ਨੇ ਭੇਜ ਦਿੱਤਾ ਸੀ ਕਾਫੀ ਦੂਰ, 5-7 ਮੀਲ ਤੇ ਸੀ ਉਹ ਗਿਆ, ਜਾ ਕੇ ਮਹਾਰਾਜ ਦਾ ਬਚਨ ਕਿਹਾ ਵੀ ਤੈਨੂੰ ਗੁਰੂ ਨਾਨਕ ਸਾਹਿਬ ਜੀ ਕੋਲ ਬੁਲਾ ਰਹੇ ਹੈ, ਮੇਰੇ ਪਿੱਛੇ ਪਿੱਛੇ ਚਲੀ ਆ। ਇਉਂ ਕਹਿ ਕੇ ਬਸ ਥੋੜੀ ਜਿਹੀ ਜਿਹੜੀ ਉਹਨੂੰ ਜਿਵੇਂ ਬੱਚੇ ਉਹ ਦੋ ਲੱਤਾਂ ਦੇ ਵਿਚਕਾਰ ਜੇ ਲੈ ਕੇ ਨਾ ਘੋੜੀ ਜੀ ਬਣਾ ਲੈਂਦੇ, ਇਸ ਤਰ੍ਹਾਂ ਵਿਚਾਲੇ ਜੇ ਲੱਤਾਂ ਦੇ ਪਾ ਕੇ ਮਰਦਾਨਾ ਘੜੀ ਸੀ ਆਉਂਦਾ, ਜਿੱਥੇ ਹੁਣ ਉਹ ਗੰਗਾ ਸਾਗਰ ਬਣਿਆ ਹੋਇਆ, ਸਥਾਨ ਬਣਿਆ ਹੋਇਆ, ਇੱਥੇ ਇੱਕ ਤੱਕਰ ਆ ਗਿਆ ਸੀ, ਨੇੜੇ ਜੇ ਆਇਆ ਵੀ ਦੇਖ ਤਾਂ ਲਈਏ ਵੀ ਆਉਂਦੀ ਕਿ ਨਹੀਂ ਆਉਂਦੀ ਹੈ। ਉਹ ਜਦੋਂ ਪਿੱਠ ਨੂੰ ਪਿੱਛ ਨੂੰ ਚੱਕਿਆ ਝਾਕਿਆ ਤੇ ਬੜਾ ਪ੍ਰਭਾਵ ਦੇਖਿਆ, ਮਰਦਾਨਾ ਡਰ ਗਿਆ, ਕਹਿੰਦਾ ਵੀ ਜੇ ਆ ਗਏ ਤਾਂ ਇਹ ਤਾਂ ਰੋੜ ਦੂ ਸਾਰਾ ਕੁਛ, ਤੇ ਡਰਿਆ ਵੀ ਹੈ ਵੀ। ਤੇ ਫਿਰ ਇਸੇ ਤਰ੍ਹਾਂ ਫਿਰ ਉਹ ਸੋਟੀ ਦੀ ਫਿਰ ਬਰਾਗਣ ਜੀ ਘਸੀਟ ਕੇ ਚੱਲਿਆ ਫੋੜੀ ਦੀ, ਤੇ ਫਿਰ ਉਹ ਅੱਗੇ ਆ ਗਈ ਨਾ ਬਿੰਦੇ ਬਿੰਦੇ ਜੇ ਫੋੜੀ ਦੀ ਘਿਸ਼ਾ ਗਈ, ਆ ਜਾ ਹੁਣ ਤੂੰ ਗਾਂਹ ਹੋ ਜਾ। ਫਿਰ ਉਹ ਅੱਗੇ ਨਹੀਂ ਆਈ, ਉੱਥੇ ਖੜੀ ਜਿੱਥੇ ਹੁਣ ਉਹ ਉਵੇਂ ਚੱਲਦਾ ਨਾਨਕ ਫਤਿਹ ਸਾਹਿਬ ਤੋਂ ਥੋੜਾ ਜਿਹਾ ਦੂਰ ਉਹ ਚੱਲ ਰਹੀ ਹੈ। ਉਦੋਂ ਬਾਅਦ ਫਿਰ ਸਿੱਧਾ ਨਾਥਾਂ ਨੂੰ ਮਹਾਰਾਜ ਕਹਿਣ ਲੱਗ ਵੀ ਲੈ ਸਾਡੇ ਮਰਦਾਨੇ ਨੇ ਆਪਾਂ ਸਤਕੋਹਾਂ ਤੋਂ ਲੈ ਆਉਂਦੀ ਹੈ, ਤੁਸੀਂ ਹੁਣ ਆਪਣੀ ਤਾਕਤ ਲਾਓ, ਕਹਿੰਦੇ ਤੁਸੀਂ ਵੀ ਇੱਥੇ ਨੇੜੇ ਮੰਗਾ ਲਓ। ਇਹਨਾਂ ਤੋਂ ਕੀ ਹੋਣਾ ਸੀ, ਇਹ ਤਾਂ ਮਾੜਾ ਮੋਟਾ ਜਿਹਾ ਸੀ, ਜਿਵੇਂ ਉਹ ਕਹਿੰਦੇ ਚੂਹੇ ਨੂੰ ਮੋਥੇ ਦੀ ਗੰਢੀ ਲੱਭ ਕੀ ਸੀ, ਉਹ ਸਾਰੀ ਬਣਿਆ ਬੈਠਾ ਸੀ, ਇਹ ਮਾੜੀ ਮਾੜੀ ਕੀ ਸੀ, ਇਹ ਬੜੇ ਬੜੇ ਬਣੇ ਬੈਠੇ ਸੀ, ਤੇ ਕੁਛ ਨਾ ਹੋਇਆ ਇਹਨਾਂ ਤੋਂ, ਬਹੁਤ ਬੇਸ਼ਰਮ ਹੋਏ। ਇਸ ਤਰ੍ਹਾਂ ਜਾਣੀਏ ਗੁਰੂ ਨਾਨਕ ਦੇ ਉਸ ਵਿਆਹਤੀ ਐਸੇ ਕੌਤਕ, ਜਿਨ੍ਹਾਂ ਕਰਕੇ ਮਹਾਰਾਜ ਦਾ ਅਸਥਾਨ ਇਹ ਨਾਨਕ ਮਤਾ ਸਾਹਿਬ ਕਰਕੇ ਪ੍ਰਸਿੱਧ ਹੈ। ਇਸ ਤਰ੍ਹਾਂ ਇਹ ਫਿਰ ਪ੍ਰਸ੍ਰੀ ਦਾਸ ਨੇ ਕਿਹਾ ਇਹਨਾਂ ਨੂੰ ਵੀ ਥਾਂ ਠੀਕ ਹੈ, ਆਪਣੇ ਗੁਰੂ ਦਾ ਸਥਾਨ ਹੈ ਵੀ, ਸਾਨੂੰ ਉਹਦੇ ਤੇ ਕੰਟਰੋਲ ਰੱਖਣਾ ਚਾਹੀਦਾ, ਆਪਣਾ ਬਲ ਲਾ ਕੇ ਉਹ ਸਥਾਨ ਛਡਾਉਣਾ ਚਾਹੀਦਾ ਹੈ। ਗੋਰਖਨਾਥ ਨੇ ਜਾਣ ਲਿਆ ਵੀ ਚਲੋ ਸਥਾਨ ਤਾਂ ਕੀ ਛਡਾਉਣਾ ਹੈ, ਇਹਨਾਂ ਦੀ ਤਾਂ ਮਾੜੀ ਮੋਟੀ ਹੋਈ ਜਾਊ, ਜਾਂ ਹੰਕਾਰ ਜਿਹਾ ਜਿਹੜਾ ਹੈ ਇਹਨਾਂ ਨਾਲ ਇਹ ਖਤਮ ਹੋ ਜਾਊ, ਬੇਸ਼ਰਮ ਜੇ ਤਾਂ ਹੋਏ ਜੇ ਤਾਂ ਲੁਹਾਈ ਹੋਣਗੇ ਨਾ, ਚਲੋ ਇਹ ਵੀ ਲਾਭ ਹੋ, ਹੰਕਾਰ ਇਹਨਾਂ ਦਾ ਸੂਰ ਹੋ ਜਾਊ, ਆਕੜ ਜੀ ਥੋੜੀ ਘੱਟ ਹੋ ਜਾਊਗੀ। ਜਾਣਦੇ ਹੀ ਸਨ ਵੀ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਬੈਠੇ ਉਹ ਕੋਈ ਘੱਟ ਨਹੀਂ ਹੈ, ਗੁਰੂ ਹਰਗੋਬਿੰਦ ਸਾਹਿਬ ਜੀ। ਇਸ ਕਰਕੇ ਗੋਰਖਨਾਥ ਨੇ ਕਹਿੰਦੇ ਵੀ ਹਾਂ ਠੀਕ ਹੈ, ਜੇ ਆਪਣਾ ਸਥਾਨ ਤੁਹਾਤੋਂ ਛੁਡਾਈ ਦਾ ਬੜੀ ਚੰਗੀ ਗੱਲ ਹੈ, ਜਾਓ ਲਾਓ ਸ਼ਕਤੀ ਸਿੱਧੀ, ਆਪਣੇ ਥਾਂ ਤੇ ਕਬਜ਼ਾ ਕਰੋ। ਫਿਰ ਤਾਂ ਗੁਰਨਾਥ ਵਰਗੇ ਬੜੇ ਖੁਸ਼ ਹੋ ਗਏ। ਇਸ ਤਰ੍ਹਾਂ ਇਹ ਚੱਲ ਆਏ ਸਨ, ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਹਾ ਆਦੇਸ਼ ਆਦੇਸ਼। ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਵੀ ਵਾਹਿਗੁਰੂ ਪਰਮੇਸ਼ਰ ਨੂੰ ਆਦੇਸ਼ ਹੋਵੇ, ਨਮਸਕਾਰ ਹੋਵੇ, ਜਿਵੇਂ ਗੁਰੂ ਨਾਨਕ ਸਾਹਿਬ ਜੀ ਵੀ ਇਹੀ ਬੋਲਾ ਬੋਲਦੇ ਰਹੇ, ਆਦੇਸ਼ ਜਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਜਿਹੜਾ ਸਭ ਦਾ ਆਦਿ ਹੈ ਸਭ ਦਾ ਮੁੱਢ ਹੈ ਤੇ ਆਪ ਆਦਿ ਤੋਂ ਰਹਿਤ ਹੈ, ਅਨੀਲ ਗਿਣਤੀ ਆਦਿਕ ਤੋਂ ਰਹਿਤ ਹੈ, ਆਦ ਅਨੀਲ ਅਨਾਦ ਆਦ ਤੋਂ ਰਹਿਤ ਹੈ, ਅਨਾਹਤ ਨਾਸ ਹੋਣ ਤੋਂ ਰਹਿਤ ਹੈ, ਤੇ ਯੁਗਾਂ ਯੁਗਾਂ ਵਿੱਚ ਜਿਹੜਾ ਇੱਕੋ ਹੀ ਲਿਬਾਸ ਵਾਲਾ ਇੱਕੋ ਸਰੂਪ ਵਾਲਾ ਹੈ, ਬਾਕੀ ਤਾਂ ਯੁਗਾਂ ਯੁਗਾਂ ਵਿੱਚ ਕੀ ਹੈ, ਅਸੀਂ ਤਬਦੀਲ ਹੁੰਦੇ ਹੀ ਹੈ, ਬਦਲਦੇ ਰਹਿੰਦੇ ਹਾਂ। ਵਾਹਿਗੁਰੂ ਦਾ ਜਿਹੜਾ ਸਰੂਪ ਹੈ ਉਹਦੇ ਵਿੱਚ ਤਬਦੀਲੀ ਨਹੀਂ ਆਉਂਦੀ, ਵੀ ਚਲੋ ਬੱਚਾ ਹੋਵੇ ਫਿਰ ਥੋੜਾ ਜਿਹਾ ਕਿਸ਼ੋਰ ਹੋ ਜਾਏ, ਫਿਰ ਜਵਾਨ ਹੋ ਜਾਏ, ਫਿਰ ਟਲਦੀ ਜਵਾਨੀ, ਫਿਰ ਬੁੱਢਾ ਹੋ ਜਾਏ, ਫਿਰ ਮਰ ਜਾਏ। ਵਾਹਿਗੁਰੂ ਦਾ ਜਿਹੜਾ ਵੇਸ ਹੈ, ਲਿਬਾਸ ਹੈ, ਸਰੂਪ ਹੈ, ਯੁਗਾਂ ਯੁਗਾਂ ਦੇ ਵਿੱਚ ਇੱਕੋ ਹੀ ਹੈ, ਐਸਾ ਜਿਹੜਾ ਵਾਹਿਗੁਰੂ ਇੱਕੋ ਸਰੂਪ ਵਾਲਾ ਇੱਕੋ ਜਿਹਾ ਰਹਿੰਦਾ ਹੈ, ਉਸ ਨੂੰ ਨਮਸਕਾਰ ਹੈ ਸਾਡੀ। ਸੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਉਹੀ ਗੁਰੂ ਨਾਨਕ ਵਾਲਾ ਬੋਲਾ ਬੋਲੇ, ਕਹਿੰਦੇ ਹੋਏ ਹੋਏ ਤਿਸੈ ਆਦੇਸ਼, ਭਾਈ ਉਸੇ ਪਰਮੇਸ਼ਰ ਨੂੰ ਨਮਸਕਾਰ ਹੋਵੇ ਜੋ ਸਭ ਦਾ ਆਦਿ ਹੈ ਮੁੱਢ ਹੈ। ਉਸ ਤੋਂ ਬਾਅਦ ਜਿਵੇਂ ਗੁਰੂ ਮਹਾਰਾਜ ਦੇ ਕੋਲ ਅਕੜੇ ਜਿਹੇ ਹੋਏ ਬਹਿ ਗਏ ਸਿੱਧ ਨਾਲ, ਗੁਰੂ ਹਰਗੋਬਿੰਦ ਸਾਹਿਬ ਨੇ ਚੰਗੀ ਤਰ੍ਹਾਂ ਫਿਰ ਇਹਨਾਂ ਨੂੰ ਸਮਝਾਇਆ ਬੁਝਾਇਆ ਵੀ ਮੁੜ ਕੇ ਆਉਣ ਜੋਗੇ ਨਾ ਹੁਣ ਰਹਿਣ, ਕਿਉਂਕਿ ਆਹ ਭਾਰੀ ਗੁਰੂ ਸੀ। ਜਿਵੇਂ ਇਹਨਾਂ ਨੇ ਸਵਾਲ ਜੇ ਕੀਤੇ ਗੁਰੂ ਨਾਨਕ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਵਾਂਗ ਹੀ ਯਥਾਰਥ ਉੱਤਰ ਦਿੱਤੇ। ਉਹ ਜਿਵੇਂ ਵਿਚਾਰ ਵਟਾਂਦਰਾ, ਜਿਵੇਂ ਚਰਚਾ ਹੋਈ, ਉਹ ਪ੍ਰਸੰਗ ਆ ਰਿਹਾ, ਜਿਵੇਂ ਇੱਥੋਂ ਫਿਰ ਸਦਾ ਲਈ ਪੱਕੇ ਭਜਾਏ ਮਹਾਰਾਜ ਨੇ ਕਿ ਮੁੜ ਕੇ ਨਹੀਂ ਆਉਣਗੇ। ਉਹ ਪ੍ਰਸੰਗ ਨਾਨਕ ਮਤੇ ਸਾਹਿਬ ਦਾ ਬਾਕੀ ਰਹਿੰਦਾ ਆ ਰਿਹਾ ਸੀ। ਸੁਣੀਏ ਜੀ,
ਗੁਰ ਸਮੀਪ ਸਨਮੁਖ ਹੋਏ ਬੈਸੇ।
ਹਾਂ, ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਹਿ ਦਿੱਤਾ ਇਹ ਸਿੱਧੂ ਆਦੇਸ਼ ਜਿਸੇ ਆਦੇਸ਼ ਪਰਮੇਸ਼ਰ ਨੂੰ ਨਮਸਕਾਰ ਹੈ, ਉਸ ਵੇਲੇ ਸਤਿਗੁਰੂ ਜੀ ਦੇ ਬਹੁਤ ਨੇੜੇ ਜੇ ਹੋ ਕੇ ਸਿੱਧ ਨਾਥ ਬੈਠ ਗਏ ਹਨ।
ਸਿਰ ਮੁੰਡਤ ਹੋਏ ਹੰਡੀਆ ਜੈਸੇ।
ਸਿੱਧਾਂ ਦੇ ਕਹਿੰਦੇ ਸਿਰ ਜੇ ਮੁੰਨੇ ਆ, ਜਿਵੇਂ ਕਹਿੰਦੇ ਹੰਡੀ ਹੁੰਦੀ ਨਾ ਤੌੜੀ ਹੁੰਦੀ ਹੈ, ਇਸ ਤਰ੍ਹਾਂ ਦੇ ਤੌੜੀਆਂ ਵਰਗੇ ਸਿਰਜੇ ਬਣਾਏ ਹੋਏ ਹੈ।
ਮੁੰਦਰਾ ਫਟਕ ਸਰਵਣ ਮਹਿ ਡਾਰੀ।
ਕੰਨ ਜਾ ਪਾ ਰੱਖੇ, ਉਹਦੇ ਵਿੱਚ ਕੱਚ ਦੀਆਂ ਮੁੰਦਰਾਂ ਜੀਆਂ ਪਾਈਆਂ ਹੋਈਆਂ, ਬਲੌਰ ਦੀਆਂ ਮੁੰਦਰਾਂ ਪਾਈਆਂ।
ਭਸਮ ਲੱਗੇ ਚੋਰੀ ਤਨ ਧਾਰੀ।
ਸਿਰ ਤੇ ਸਵਾਹ ਲੱਗੀ ਹੋਈ ਹੈ, ਇਸੇ ਤਰ੍ਹਾਂ ਸਿਰ ਤੇ ਝੋਰੀ ਜੀ ਧਾਰਨ ਕੀਤੀ ਹੈ ਭਿਖਿਆ ਮੰਗਣ ਲਈ।
ਸੇਲੀ ਮੇਲੀ ਕੱਟ ਲੰਗੋਟੀ।
ਲੱਕ ਦੇ ਨਾਲ ਲੰਗੋਟੀ ਜੀ ਪਾਈ ਹੋਈ ਹੈ, ਤੇ ਇਸੇ ਤਰ੍ਹਾਂ ਕਾਲਾ ਜਾ ਧਾਗਾ ਜਿਹੜਾ ਹੈ ਉਹ ਸਿਰ ਤੇ ਬੰਨਿਆ ਹੋਇਆ ਹੈ।
ਆਸ ਤਨ ਵੇਖ ਤੋ ਇਛ ਖੋਟੀ।
ਕਹਿੰਦੇ ਇਹੋ ਜਿਹਾ ਸਰੀਰ ਤੇ ਲਿਬਾਸ ਬਣਾਇਆ ਹੋਇਆ ਹੈ, ਤਾਂ ਵੀ ਅੰਦਰਲੀ ਜਿਹੜੀ ਖੋਟੀ ਇੱਛਾ ਉਹ ਸਾਰੀ ਹੀ ਖੋਟੀ ਹੈ, ਮਾੜੀ ਹੈ।
ਸਭ ਸਿੱਧਾਂ ਕੇ ਬਲ ਹੈ ਭਾਰੇ।
ਸਾਰੀਆਂ ਜਿਹੜੀਆਂ 18 ਸਿੱਧੀਆਂ ਉਹਨਾਂ ਦਾ ਇਹਨਾਂ ਦੇ ਅੰਦਰ ਭਾਰੀ ਬਲ ਹੈ।
ਹੱਥ ਫਿਰਾਗਣ ਫੋਹਰੀ ਧਾਰੇ।
ਆਪੋ ਆਪਣੇ ਹੱਥਾਂ ਵਿੱਚ ਬਰਾਗਣਾ ਜੀਆਂ ਧਾਰਨ ਕੀਤੀਆਂ, ਫੋੜੀਆਂ ਫੜੀਆਂ ਹੋਈਆਂ। ਉਹ ਜਿਹੜੀ ਸਵਾਦ ਸੂਜੀ ਉਹਨੂੰ ਖੱਟੀ ਜੀ ਕੱਟਣ ਵਾਸਤੇ ਫੋੜੀ, ਇੱਕ ਤਾਂ ਹੁੰਦਾ ਨਾ ਫੋੜਾ, ਇੱਕ ਛੋਟੀ ਜਿਹੜੀ ਹੋਵੇ, ਜਿਵੇਂ ਮੁਰਦੇ ਦਾ ਮਾੜਾ ਜਾਂ ਕੋਈ ਸਵਾਹ ਸਵਾਹ ਜੀ ਇਕੱਠੀ ਕਰਨ ਵਾਸਤੇ ਵੀ ਉਹ ਨਿੱਕੀ ਜੀ ਬਣਾਈ ਹੁੰਦੀ ਹੈ, ਬਣਾ ਲੈਂਦੇ, ਲੋ ਲੈ ਜਾਂਦੇ, ਉਹਦੇ ਨਾਲ ਹੱਥ ਨਹੀਂ ਲਾਉਂਦੇ, ਉਹ ਸਵਾਹ ਇਕੱਠੀ ਕਰ ਦਿੰਦੇ ਢੇਰੀ। ਅੱਜ ਕੱਲ ਤਾਂ ਹੀ ਚੱਕ ਦਿੰਦੇ, ਪਹਿਲੇ ਐਸਾ ਕਰ ਦਿੰਦੇ ਨਿੱਕੀ ਜੀ ਫੋੜੀ ਜੀ ਨਾਲ ਸਵਾਹ ਜੀ ਇਕੱਠੀ ਕਰ ਦਿੰਦੇ। ਮਾਤਰ ਉੱਥੇ ਨੇੜੇ ਛਾਉਣੀ ਜਦੋਂ ਰਹਿੰਦਾ ਸੀ ਉਦੋਂ ਦੇਖਦੇ ਦੁਖਦੇ ਹੁੰਦੇ ਸੀ, ਹੁਣ ਤਾਂ ਫੋੜੀ ਫੋੜੀ ਕੀ ਆ ਜਗ੍ਹਾ ਬਣੀ ਪਈ, ਆਕੜ ਲੱਕ ਜੀ ਲਈ, ਬਸ ਸਭ ਕੁਛ ਹੋ ਜਾਂਦਾ ਸਮਾਪਤ। ਤੇ ਕੱਢ ਕੇ ਛਾਲਣਾ ਜਾਂ ਬਾਹਰ ਰੱਖ ਦਿੰਦੇ, ਅੱਗਾ ਵਿੱਚ ਹੋਰ ਪਾ ਦਿਓ, ਫਿਰ ਉਹਨੂੰ ਬਸ ਕਰ ਦਿੰਦਾ ਕੰਮ ਜਾ। ਇਸ ਤਰ੍ਹਾਂ ਉਹ ਪਿਛਲੇ ਸਮਿਆਂ ਵਿੱਚ ਐਸਾ ਹੁੰਦਾ, ਚਿਖਾ ਬਣਦੀ, ਫਿਰ ਉਹਦੇ ਤੇ ਰੱਖਦੇ, ਫਿਰ ਅੱਗ ਲਾਉਂਦੇ, ਫਿਰ ਤਾਂ ਹਾਜੀਆਂ ਮਾਰ ਕੇ ਰੋਂਦੇ ਰੋਂਦੇ, ਵਿੱਚ ਰਾਜ ਵਿੱਚ ਇੱਕ ਤੌੜੀ ਜੀ ਸਿੱਟਦੇ, ਤਾਂ ਹਾਜੀ ਮਾਰਦੇ, ਵੀ ਕੁਛ ਸਿਆਪੇ ਕਰਦੇ। ਹੁਣ ਐਸਾ ਨਹੀਂ ਹੈ, ਤਾਂ ਗੱਡੀ ਤੇ ਲੱਦਿਆ ਹੁੰਦਾ ਹੈ, ਦੇਖ ਲਓ ਜਾ ਦਿੰਦੇ ਆ ਸਾਰੇ ਕਰਦੇ, ਇੱਕ ਨੀ ਦੋ ਨੇ ਚੰਨੇ ਕਲਕੱਤੇ ਚ ਮਰੇ ਹੁੰਦੇ ਸਾਰੇ ਇੱਕ ਥਾਂ ਹੀ ਲੱਦੇ। ਇਸ ਤਰ੍ਹਾਂ ਸਹੀ ਹੈ, ਇਹ ਸਮੇਂ ਸਮੇਂ ਦੀਆਂ ਗੱਲਾਂ ਤਬਦੀਲੀ ਹੁੰਦੀ ਹੈ। ਇਹਨਾਂ ਨੇ ਹੱਥ ਵਿੱਚ ਸਵਾਹ ਜੀ ਇਕੱਠੀ ਕਰਨ ਵਾਸਤੇ ਫੋੜੀ ਜੀ ਫੜੀ ਹੋਈ, ਇੱਕ ਬਰਾਗਣ ਜੀ ਹੈ ਉਹ, ਇਸ ਤਰ੍ਹਾਂ ਜਦੋਂ ਕਿਤੇ ਚੌਂਕੜਾ ਮਾਰ ਕੇ ਬਹਿਣਾ ਹੋਵੇ ਫਿਰ ਉਹ ਇੱਕ ਬਰਾਕਣ ਨੂੰ ਆਪਣੇ ਕੂਹਣੀਆਂ ਦੇ ਹੇਠ ਲੈ ਲੈਂਦੇ ਨੇ, ਉਹਦੇ ਸਹਾਰੇ ਬਹਿ ਜਾਂਦੇ, ਕੂਹਣੀਆਂ ਜੀ ਉਹਦੇ ਉੱਤੇ ਰੱਖ ਲੈਂਦੇ, ਤੇ ਫਿਰ ਇਸ ਤਰ੍ਹਾਂ ਜਾਣੀ ਜਿੰਨਾ ਚਿਰ ਮਰਜ਼ੀ ਕੋਈ ਬੈਠਾ ਰਹੇ। ਇਸ ਤਰ੍ਹਾਂ ਕਹਿੰਦੇ ਹੱਥ ਵਿੱਚ ਉਹਨਾਂ ਦੇ ਫੋੜੀਆਂ ਜੀਆਂ ਬਰਾਗਣਾਂ ਜੀਆਂ ਧਾਰਨ ਕੀਤੀਆਂ ਹੋਈਆਂ ਹਨ।
ਸਤਿਗੁਰ ਸੋ ਭੰਗਰ ਤਬ ਕਹੇ,
ਉਸ ਵੇਲੇ ਜਿਹੜਾ ਭੰਗਰ ਨਾਥ ਸਾਰਿਆਂ ਤੋਂ ਪਹਿਲਾਂ ਬੋਲਿਆ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿਣ ਲੱਗਿਆ ਹੈ,
ਜਗ ਮਹਿ ਗ੍ਰਿਸਤੀ ਤੁਮ ਬਨ ਰਹੇ।
ਮਹਾਰਾਜ, ਤੁਸੀਂ ਸੰਸਾਰ ਦੇ ਵਿਚ ਬਹੁਤ ਵੱਡੇ ਗ੍ਰਿਸਤੀ ਬਣੇ ਹੋਏ, ਤੁਸੀਂ ਤਾਂ ਦੋ ਵਿਆਹ ਕਰਾਈ ਬੈਠੇ ਹੋ।
ਹਮ ਸਿੱਧ ਭਏ ਜਗਤ ਤੇ ਨਿਆਰੇ,
ਦੇਖੋ ਮਹਾਰਾਜ ਜਿਹੜੇ ਸਿੱਧ ਲੋਕ ਕਾਰੋਬਾਰ ਛੱਡ ਕੇ ਸੰਸਾਰ ਤੋਂ ਵੱਖਰੇ ਹੋ ਗਏ,
ਭੋਗ ਵਿਖੇ ਤਿਆਗੇ ਸੁਖ ਭਾਰੇ।
ਘਰ ਦੇ ਵਿਚ ਕਹਿੰਦੇ ਭੋਗਾਂ ਦੇ ਭਾਰੀ ਸੁਖ ਹੁੰਦੇ, ਪਦਾਰਥ ਛਕਣ ਛਕਾਉਣ ਦੇ ਭਾਰੇ ਉਹ ਵੀ ਛੱਡਤੇ। ਜਿਹੜੇ ਘਰ ਦੇ ਵਿਚ ਵਿਸ਼ਿਆਂ ਦੇ ਸੁਖ ਹੈ, ਵਿਕਾਰ ਭੋਗਣੇ, ਉਹ ਵੀ ਅਸੀਂ ਛੱਡ ਦਿੱਤੇ ਹੋਏ।
ਹਮਰੇ ਸੰਗ ਤੁਮਾਰੋ ਅਰਨਾ,
ਕਰਕੇ ਤੁਸੀਂ ਮਾਰਾ ਗ੍ਰਿਸਤੀ ਹੋ, ਤੁਹਾਡੇ ਗ੍ਰਿਸਤੀਆਂ ਦਾ ਸਾਡੇ ਸਿੱਧਾ ਨਾਥਾਂ ਅੱਗੇ ਜਿਹੜਾ ਕੋਈ ਘੜਨਾ ਪੈਣਾ ਹੈ।
ਅਸਮੰਜਸ ਨਾਰ ਬ੍ਰਿੰਦ ਗਨ ਬਰਨਾ,
ਸੂਹ ਜਿਹੜੇ ਲੋਕ ਕਹਿੰਦੇ ਵੀ ਇਹ ਅਨਪਣ, ਇਹ ਗੱਲ ਮਾੜੀ ਹੈ, ਜਿਹੜਾ ਤੁਹਾਡੇ ਗ੍ਰਿਸਤੀਆਂ ਦਾ ਸਾਡੇ ਸਿੱਧਾ ਨਾਥਾਂ ਅੱਗੇ ਅੜਨਾ ਭਿੜਨਾ
ਜਾਂ ਤੇ ਨਹੀਂ ਓਜ ਕੁਛ ਕੀ ਜੈ।
ਕਹੇ ਗੁਰੂ ਹਰਗੋਬਿੰਦ ਸਾਹਿਬ ਜੀ, ਸਾਡੇ ਤੇ ਕੋਈ ਆਪਣਾ ਬਲ ਜ਼ੋਰ ਨਾ ਕਰਾਉਣ ਦਿਖਾਉਣਾ ਕਰੀਏ।
ਗੋਰਖ ਮਥਾ ਛੋਰ ਥਲ ਦੀ ਜੈ,
ਗੋਰਖ ਨਾਥ ਦਾ ਸਥਾਨ ਹੈ, ਗੋਰਖ ਮਥਾ ਕਰਕੇ ਪ੍ਰਸਿੱਧ ਹੈ, ਤੁਸੀਂ ਮੱਲੀ ਬੈਠੇ ਉਹਨੂੰ ਛੱਡ ਦੇਈਏ।
ਇਹ ਸਿੱਧਨ ਕੋ ਥਾਨ ਪੁਰਾਨਾ,
ਮਹਾਰਾਜ ਸਾਡੇ ਸਿੱਧਾ ਨਾਥਾਂ ਦਾ ਬਹੁਤ ਪੁਰਾਣਾ ਸਥਾਨ ਹੈ।
ਛਪਿਓ ਨਹੀਂ ਕੁਛ ਬਿਦਤ ਜਹਾਨਾ,
ਲੁਕਿਆ ਛਿਪਿਆ ਤਾਂ ਨੀ, ਸਾਰੇ ਸੰਸਾਰ ਦੇ ਵਿਚ ਪ੍ਰਸਿੱਧ ਹੀ ਹੈ ਵੀ ਇਹ ਗੋਰਖ ਮਥਾ ਹੈ।
ਸ੍ਰੀ ਹਰਗੋਬਿੰਦ ਬਿਕਸਤ ਨੈਣ,
ਭੰਗਰ ਨਾਥ ਤੋਂ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰ ਖਿੜ ਰਹੇ।
ਉਤਰ ਦੇਣ ਕੋ ਬੋਲੇ ਬੈਨ,
ਆਏ ਨੂੰ ਜਵਾਬ ਦੇਣ ਵਾਸਤੇ ਸਤਿਗੁਰੂ ਮੁਖੋਂ ਬਚਨ ਬੋਲੇ ਹਨ।
ਬੰਧਨ ਮੁਕਤ ਬੇਸ ਤੇ ਨਾਹੀ,
ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੋ ਭੰਗਰ ਨਾਥ ਅਲਵਾਹ ਜਾ ਧਾਰਨ ਕਰ ਲਏ, ਹੱਥ ਵਿਚ ਪੌੜੀ ਫੜ ਲਈ, ਬਰਾਗਨ ਹਲੀ ਸਵਾਹ ਮੜ ਲਈ, ਲੰਗੋਟੀ ਪਾ ਲਈ। ਇਸ ਤਰ੍ਹਾਂ ਲਵਾਸ ਧਾਰਨ ਨਾਲ ਕੋਈ ਮਨੁੱਖ ਕਹਿੰਦੇ ਬੰਧਨਾ ਤੋਂ ਮੁਕਤ ਨਹੀਂ ਹੋ ਜਾਂਦਾ ਹੈ।
ਬੰਦੇ ਤਨ ਹੰਤਾ ਜਿਨ ਮਾਹੀ,
ਉਹ ਜਿਹੜੇ ਗਿਆਨਵਾਨ ਉਹ ਤਾਂ ਕਹਿੰਦੇ ਹੈ ਜਿਨ੍ਹਾਂ ਨੂੰ ਸਰੀਰ ਦੀ ਹੰਗਤਾ ਹੈ ਨਾ, ਸਰੀਰ ਦੀ ਹੰਗਤਾ ਕਰਦੇ ਹੈ ਵੀ ਸਾਡੀ ਸਰੀਰ ਦੀ ਬੜੀ ਵੱਡੀ ਉਮਰ ਹੈ, ਅਸੀਂ ਬਹੁਤ ਸਮੇਂ ਦੇ ਹਾਂ। ਉਹ ਅਸਲੀ ਬੱਝੇ ਹੁੰਦੇ ਜਿਨ੍ਹਾਂ ਨੂੰ ਸਰੀਰ ਦੀ ਹੰਗਤਾ ਹੁੰਦੀ ਹੈ।
ਮਮਤਾ ਧਰਤ ਮਹਾ ਮਨ ਮਾਨੀ,
ਜਿਹੜੇ ਮਨ ਦੇ ਬੜੇ ਮਾਨੀ ਹੰਕਾਰੀ ਹੁੰਦੇ ਹੈ ਨਾ, ਉਹ ਬੜੀਆਂ ਮੇਰਾਂ ਧਾਰਦੇ ਹੈ ਵੀ ਸਾਡੀ ਇਹ ਧਰਤੀ, ਅਸੀਂ ਇਹਦੇ ਮਾਲਕ ਹਾਂ।
ਲਖਿਓ ਨਾ ਰੂਪ ਨਾ ਦੁਬਦਾ ਹਾਨੀ,
ਉਹਨਾਂ ਨੇ ਜਿਹੜੇ ਬੰਨੇ ਨੇ ਸਰੀਰ ਦੀ ਹੰਗਤਾ, ਜਿਹੜੇ ਮਮਤਾ ਮੇਰਾ ਧਾਰਦੇ, ਉਹਨਾਂ ਨੇ ਆਤਮ ਸਰੂਪ ਨਹੀਂ ਛੜਿਆ ਹੈ, ਨਾ ਜਿਹੜੀ ਦੁਵੈਤ ਭਾਵ ਉਹਨੂੰ ਨਾਸ਼ ਕੀਤਾ, ਆਪਣਾ ਖਤਮ ਕੀਤਾ।
ਵਹਿਰ ਬੇਖ ਧਾਰ ਮਨ ਨਹਿ ਸਾਦਾ,
ਬਾਹਰ ਲਾਕਾਂ ਦੇ ਭੇਖ ਧਾਰ ਲਿਆ, ਲੰਗੋਟੀ ਪਾ ਲਈ, ਫੌੜੀ ਫੜ ਲਈ, ਸਵਾਹ ਮੜ ਲਈ। ਮਨ ਨੂੰ ਕਹਿੰਦੇ ਸਾਧਨਾ ਸੀ, ਉਹ ਮਨ ਨੂੰ ਕਹਿੰਦੇ ਸਾਧਿਆ ਨੀ, ਕੰਟਰੋਲ ਨੀ ਕੀਤਾ ਉਸ ਤੇ।
ਸੋ ਕਬ ਛੁੱਟ ਹੈ ਨਾ ਬੰਧਨ ਬਾਧਾ,
ਮਨ ਨੀ ਨਾ ਸਾਧਿਆ ਕੰਟਰੋਲ ਕੀਤਾ, ਉਹ ਨੀ ਕਦੇ ਛੁੱਟ ਸਕਦਾ ਭੇਖ ਧਾਰ ਕੇ ਸਵਾਹ ਮੜ ਕੇ, ਉਹ ਤਾਂ ਬੰਧਨਾ ਵਿਚ ਬੱਝੇ ਫਸ ਜਾਂਦਾ ਹੈ। ਸਗੋਂ
ਜਿਨ ਕੇ ਤਨ ਹੰਤਾ ਨਹੀਂ ਲੇਸ਼,
ਮਹਾਰਾਜ ਕਹਿੰਦੇ ਉਹ ਭੰਗਰ ਨਾਥਾ, ਜਿਨ੍ਹਾਂ ਦੇ ਸਰੀਰ ਦੇ ਅੰਦਰ ਥੋੜੇ ਮਤ ਤਰਵੀ ਹੰਗਤਾ ਮਮਤਾ ਹਨੀ, ਮੇਰ ਤੇਰ ਕੋਈ ਹੈ ਨਹੀਂ ਹੈ।
ਨਿਜ ਸਰੂਪ ਲਖ ਜਗਤ ਅਸ਼ੇਸ਼,
ਸਾਰੇ ਸੰਸਾਰ ਨੂੰ ਆਪਣਾ ਸਰੂਪ ਹੀ ਜੋ ਜਾਣਦੇ ਹਨ, ਇਸ ਹਰ ਕਾ ਰੂਪ ਹੈ, ਰੂਪ ਨਜ਼ਰੀ ਆਇਆ ਬੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ। ऐसा तक देहन
ममता गई न पैयत कहा
ममता मेर तेर चली गई है किते भी मन बद विच पाई दी है नहीं
सो बिन बंधन ज्ञानी महा
ऐसा जरा महान ज्ञानी हुंदा उनु असी कह सकदे भी ओ बंधना तो मुक्त है ओ छुट्टिया होया मुक्त होया होया
देख देख बिर मह अनजान
कहंदे जेड़े बेसमझ लोक बारला भेख जा देख के पर जांदे भटक जांदे मोहे जांदे पता नहीं किड्डा बड़ा बरकत होना है
मन बिकार तुमरे मन मान
कहंदे तुहाडे मन विच बिकार बड़े है तुहाडे मन विच बड़ा मान है बारली सामड़ी देख के रोटी जी देख के भरम जांदे बेसमझ
जानते हो सजाए की लायक
कहंदे इस करके भंगर नाथ जिन्ने तुसी हंकारी है बारला भेख जा बनाया पखंड कर दे तुसी ता बड़े तकड़ी सजा दे लोक तुहानू ता चाटा छकाउणा चाहीदा
पंचक जिम तन बेख बनायक
ठगा ने ठगी मारन वास्ते शरीर ते साधुआं दा भेख जा बनाया हुंदा इसे तरह तुसी ठग हो
सुन तो शोभ कर सकल उडाने
महाराज ऐसे बचन सुन के बड़ा इन्हां ने गुस्सा जा कीता सारे पंछियां वांगू उड गए ने
निज अजमत को चह दिखराने
अपने कोल जिहड़ियां शक्तियां ओ इन सतगुरु नूं दिखाया चाहुंदे
बरखा पाथर की गन बरखत
कहिंदे बहुत पत्थरां दी जिहड़ी बारिश बरसाउण लगे पत्थरी सुट्टण लग पए पानी दे थां
वड्डे रूप धर सिखन धर तखत
बड़े बड़े भयानक जे रूप धारण करके गुरु महाराज दे सिखां नूं डराउंदे दमाउंदे धमकाउंदे हन डराउंदे हन
ऐंचत कंकर तूर कनेरी
कोई हनेरी जी चला के बड़ी जड़ी मिट्टी कट्टा कंकरियां जी ना खिची तरे जांदे हन
बल ते वायु बही बडेरी
बहुत बल दे नाल तकड़ी जड़ी तिखी हनेरी है ओ चली है
अदक प्रकाशत उलका डारत
बड़ियां प्रकाश वालियां कहंदे अग दियां चुहातियां जिया सिट दे
मार लियो इन बदन पुकारत
कहंदे आकाश भी जुड़दे हुए बोल दिया जेड़े सिख जे बैठे आ गुरु जे बैठे भी आपां नूं मार लो छड़ना नहीं
बोहर न कर है बखेरा आए
इस करके जेड़े गुरु आए इन्हां दे सिख जा मुड़के आके साडे स्थान ते कोई झगड़ा ना करन
बोलियो भंगर क्रोध वधाए
इस तरह कहते जरा भंगर नाथ सी ना सब तू अगे हो के क्रोध बधा के बोलिया है पुठा सिधा जा
हम नीके समझाए न मानी
देखो ए गुरु नु असी चंगी तरह समझाया बजाया असी भी तो इथो चलिया जा ए ने मनिया ही नहीं
कर है चमू जुत अब तो बहानी
फिर गुरु हर गोविंद साहब नु संबोधन करके भंगर नाथ कहंदा तू ते तेरी फौज सहित असी तेनू हुण खत्म कर देना मार
नाह तूरन जाह पलाए
ताहे शिवे पारशा छेती देख इथो तू भज पुज जा
बोलत दारन रूप बनाए
भंगर नाथ बड़ा भयानक जा रूप बना बना के गुरु हरगोबिंद साहिब नूं पुठा सिधा जा बोलदा
शेर सरप गिर समवाद गए
वे कोई पहाड़ हुंदा है इस तरह दे सिद्ध की बड़े बड़े बध गए कोई सप बन गया कोई शेर बन गया होया
देखत सिख बिसम और पाए
सिद्धा नाथा नु सप शेर पहाड़ जे बने बने देख के जेड़े गुरु के सिख सुर बड़े चल जे हो गए
सुन तो होते श्री नानक साथ
आपो विच कहंदे भी सुन दे हुंदे श्री गुरु नानक साहिब जी दे नाल
अजमत लाए थके सिद्ध नाथ
जेड़े सिद्ध नाथ है बड़िया शक्तियां लाके हम थक गए
सिम अब गोरसों कीन बखेरा
उसे तरह दा इन्हां ने आके गुरु हर गोविंद साहिब नाल कहिंदे झगड़ा शुरू कर दिता
बोले हर गोविंद तिस बेरा
सिखां तो ऐसा सुन के इसे तरह सिद्धा नाथा नूं भंगर नाथ नूं संबोधन करदिआं गुरु ਗੁਰੂ ਹਰਗੋਬਿੰਦ ਸਾਹਿਬ ਬੋਲੇ
ਬੈਠੇ ਰਹੋ ਬਿਲੋਕ ਤਮਾਸ਼ਾ।
ਕਹਿੰਦੇ ਵੀ ਤੁਸੀਂ ਬਸ ਮੌਜ ਨਾਲ ਬੈਠੇ ਰਹੋ, ਕੋਈ ਫਿਕਰ ਕਰਨ ਦੀ ਲੋੜ ਨੀ, ਇਹਨਾਂ ਦਾ ਤਮਾਸ਼ਾ ਜਾ ਦੇਖ ਲਓ ਵੀ ਇਹ ਕੀ ਕਰਦੇ ਨੇ।
ਸਭ ਇਨ ਸ਼ਕਤੀ ਹੋਏ ਬਿਨਾਸ਼ਾ।
ਤੁਹਾਡੇ ਦੇਖਦਿਆਂ ਦੇਖਦਿਆਂ ਸਾਰਿਆਂ ਸਿੱਧਾਂ ਦੀ ਤਾਕਤ ਦੀ ਸ਼ਕਤੀ ਜੀ ਖਤਮ ਹੋ ਜਾਣੀ।
ਗੁਰ ਡੇਰੇ ਤੇ ਦੂਰ ਫਿਰੰਤੇ।
ਜਿੱਥੇ ਗੁਰੂ ਮਹਾਰਾਜ ਦਾ ਟਿਕਾਣਾ ਆਸਣ ਲਾਇਆ ਉਸ ਤੋਂ ਦੂਰ ਜੂਰ ਜੇ ਫਿਰਦੇ।
ਗੁਰੂ ਤੇਜ ਤੇ ਅੰਗ ਜਰੰਤੇ।
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਤੇਜ ਪ੍ਰਤਾਪ ਪ੍ਰਗਟ ਕੀਤਾ, ਜਿਸ ਕਰਕੇ ਉਹ ਤੇਜ ਪ੍ਰਤਾਪ ਕਰਕੇ ਇਹਨਾਂ ਦੇ ਅੰਗ ਜੇ ਸਰਦੇ ਮਚਦੇ।
ਬਰਖਾ ਆਦਿਕ ਵੱਡ ਉਤਪਾਤ।
ਪੱਥਰਾਂ ਦੀ ਬਾਰਿਸ਼ ਪਾਉਣੀ, ਹੋਰ ਉਪਦਰਵ ਕਰਨੇ।
ਗੁਰ ਨਾਰਕੇ ਨਾ ਛੋਏ ਕੁਛ ਗਾਤ।
ਜੋ ਗੁਰੂ ਮਹਾਰਾਜ ਦੇ ਸਿੱਖ ਸੇਵਕ ਉਹਨਾਂ ਦੇ ਸਰੀਰ ਨੂੰ ਨਾ ਕੋਈ ਪੱਥਰ ਛੋਂਦਾ, ਜਿਹੜੀ ਅੱਗ ਦੀਆਂ ਚੁਆਤੀਆਂ ਜਿਹੀਆਂ ਸਿੜਦੇ ਉਹ ਵੀ ਛੋਂਦੀਆਂ ਨੀ, ਨੇੜੇ ਨੀ ਆਉਂਦੀਆਂ।
ਗੁਰੂ ਪ੍ਰਤਾਪ ਆਪਣ ਦਿਖ ਰਾਵਾ।
ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਪੂਰਾ ਪੂਰਾ ਤੇਜ ਪ੍ਰਤਾਪੇ ਸਿੱਧਾਂ ਨੂੰ ਨਾਥਾਂ ਨੂੰ ਦਿਖਾਇਆ।
ਸਮ ਸੂਰਜ ਕੇ ਤਿੰਨ ਹੋ ਦਿਖਾਵਾ।
ਆਪਣਾ ਦੇਜਾ ਤੇਜ ਪ੍ਰਤਾਪ ਹੈ, ਜਿਵੇਂ ਸੂਰਜ ਦਾ ਹੁੰਦਾ ਨਾ ਉਹਦੇ ਸਮਾਨ ਦਿਖਾਇਆ। ਜਿਵੇਂ ਸੂਰਜ ਨੇ ਨੇੜੇ ਕੋਈ ਹੋ ਜਾਏ ਸਾੜ ਮਚਾ ਦਿੰਦਾ, ਇਸ ਤਰ੍ਹਾਂ ਮਹਾਰਾਜ ਜਿਵੇਂ ਨੇੜੇ ਜੇ ਹੁੰਦੇ ਫਿਰ ਇਹਨਾਂ ਨੂੰ ਸਾੜ ਪੈਂਦਾ, ਮਚਦੇ ਨੇ।
ਜਹ ਜਹ ਫਿਰਤ ਧਾਏ ਕਰ ਸਾਰੇ।
ਜਿੱਥੇ ਜਿੱਥੇ ਗਈਏ ਦੌੜ ਕਰਕੇ ਫਿਰਦੇ ਫੁਰਦੇ ਇਧਰ ਉਧਰ ਹਰ ਪਾਸੇ।
ਅਗਨ ਸਮਾਨ ਤਹਾਂ ਤਹ ਜਾ ਰੇ।
ਗੁਰੂ ਮਹਾਰਾਜ ਦਾ ਜਿਹੜਾ ਤੇਜ ਪ੍ਰਤਾਪ ਅੱਗ ਦੇ ਸਮਾਨ ਇਹਨਾਂ ਦੇ ਸਰੀਰ ਨੂੰ ਮਚਾਈ ਜਾ ਰਿਹਾ, ਸਾੜੀ ਜਾ ਰਿਹਾ।
ਸਹ ਨਾ ਸਕਹਿ ਭਾਜਨ ਹੀ ਤਾਰਾ।
ਗੁਰੂ ਮਹਾਰਾਜ ਦਾ ਤੇਜ ਪ੍ਰਤਾਪ ਦਾ ਸਾੜਾ ਇਹ ਸਹਾਰ ਨਹੀਂ ਸਕੇ ਕਿ ਇਹਨੇ ਭਜਣਾ ਹੀ ਇਹਨਾਂ ਨੇ ਬਜ ਧਾਰਿਆ ਵੀ ਹੁਣ ਭਜ ਜਾਈਏ ਤਾਂ ਬਚਾਂਗੇ।
ਵਿਆਕੁਲ ਹੋਤ ਲਾਏ ਬਲ ਸਾਰਾ।
ਸਾਰਾ ਬਲ ਲਾਇਆ ਹੈ ਪਰ ਕੋਈ ਬਸ ਨੀ ਚੱਲਿਆ, ਅਖੀਰ ਵਿਆਕੁਲ ਜੇ ਹੋ ਗਏ, ਘਬਰਾ ਗਏ।
ਜਰੇ ਜਾਹ ਤਨ ਜਤਨ ਕਰਨ ਤੇ।
ਆਪਣੇ ਜਤਨ ਜੇ ਹੀਲੇ ਜੀ ਕਰਦੇ ਤਾਂ ਵੀ ਸਰੀਰ ਇਹਨਾਂ ਦੇ ਸੜਦੇ ਮਚਦੇ ਜਾਂਦੇ।
ਚੱਲੇ ਪਲਾਏ ਰਿਦੇ ਪਛਤਨ ਤੇ।
ਕਹਿੰਦੇ ਚੱਲੇ ਹਨ ਰਿਦੇ ਵਿਚ ਬੜਾ ਪਛੋਤਾਉਂਦੇ ਵੀ ਕਾਹਨੂੰ ਇੱਥੇ ਆਉਣਾ ਸੀ।
ਠਹਿਰਿਓ ਗਯੋ ਨਾ ਵੱਡ ਹੱਠ ਧਾਰਤ।
ਬੜਾ ਹੱਠ ਤਾਂ ਧਾਰਦੇ ਹੈ ਵੀ ਅਸੀਂ ਮਾਰਨ ਨੂੰ ਭਜਾ ਦਈਏ ਪਰ ਟਿਕਿਆ ਆਪ ਤੋਂ ਨੀ, ਨਾ ਤੋਂ ਗਿਆ।
ਕੋਸ ਕੋਸ ਲਗ ਚੌਹ ਦਿਸ਼ ਜਾਰਤ।
ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤੇਜ ਪ੍ਰਤਾਪ ਹੀ ਐਸਾ ਕੋਹ ਕੋਹ ਤੱਕ ਕਹਿੰਦੇ ਇਹਨਾਂ ਦੇ ਸਰੀਰ ਨੂੰ ਸਾੜੀ ਜਾ ਰਿਹਾ ਹੈ।
ਤਜ ਧੀਰਜ ਕੋ ਗਏ ਪਲਾਈ।
ਧੀਰੀ ਸਿੱਧ ਨਾ ਧੀਰਜ ਹੌਸਲਾ ਜਿਹਾ ਛੱਡ ਕੇ ਭੱਜੀ ਗਏ, ਭਗੌੜੇ ਹੋਈ ਗਏ।
ਜਹ ਗੋਰਖ ਜੁੱਤ ਸਿੱਧ ਸਮਦਾਈ।
ਜਿੱਥੇ ਗੋਰਖਨਾਥ ਦੇ ਸਮੇਤ ਸਿੱਧ ਬਹੁਤੇ ਬੈਠੇ ਉੱਥੇ ਚਲੇ ਗਏ ਆਏ।
ਦੋਹਰਾ ਭਾਜ ਗਏ ਤਜ ਲਾਜ ਕੋ।
ਇਸ ਤਰ੍ਹਾਂ ਜਿਹੜੀ ਲੱਜਿਆ ਲੁਜਿਆ ਸ਼ਰਮ ਸ਼ਰਮ ਜੀ ਛੱਡ ਕੇ ਭੱਜ ਗਏ ਨੇ।
ਸਿੱਧ ਸਮਾਜ ਮਝਾਰ।
ਸਿੱਧਾਂ ਦਾ ਇਕੱਠ ਹੋਇਆ ਉਹਦੇ ਵੀ ਚਲੇ ਗਏ।
ਜਾਨੀ ਗੋਰਖ ਬਾਰਤਾ।
ਇੱਧਰ ਗੋਰਖਨਾਥ ਨੇ ਸਾਰੀ ਗੱਲਬਾਤ ਜਾਣ ਲਈ
ਬੋਲਿਓ ਕੁਛ ਰਿਸਤਾਰ।
ਜਿਹੜੇ ਭੱਜ ਕੇ ਆਏ ਉਹਨਾਂ ਨੂੰ ਗੁੱਸਾ ਜਾ ਧਾਰ ਕੇ ਗੋਰਖਨਾਥ ਨੇ ਓਮ ਬੋਲਿਆ।
ਚੌਪਈ ਸੁਨ ਭੰਗਰ ਤੈ ਲਾਜ ਵਿਸਾਰੀ।
ਸਭ ਤੋਂ ਪਹਿਲਾਂ ਭੰਗਰ ਨਾਥ ਨੂੰ ਬੋਲਿਆ, ਕਹਿੰਦੇ ਉਹ ਤੂੰ ਤਾਂ ਮਾੜੀ ਮੋਟੀ ਆਪਣੀ ਸ਼ਰਮੀ ਗਵਾਤੀ ਹੈ, ਸ਼ਰਮੀ ਲਾ ਤੀ।
ਬਨ ਬਨ ਬੈਠਤ ਵੱਡ ਹੰਕਾਰੀ।
ਕਹਿੰਦੇ ਬਹੁਤ ਵੱਡਾ ਹੰਕਾਰੀ ਹੈ ਤੂੰ, ਬਣ ਬਣ ਕੇ ਬਹਿਨਾ ਵੀ ਮੇਰੇ ਵਰਗਾ ਦੁਨੀਆਂ ਵਿਚ ਕੋਈ ਹੈ ਹੀ ਨੀ।
ਸ੍ਰੀ ਨਾਨਕ ਕੀ ਪ੍ਰਥਮ ਖਰਾਵਾਂ।
ਵੇਖ ਲਾ ਪਹਿਲਾਂ ਵੀ ਤੇਰੇ ਨਾਲ ਚੰਗੀ ਹੋਈ ਸੀ, ਗੁਰੂ ਨਾਨਕ ਸਾਹਿਬ ਦੀ ਜਿਹੜੀ ਖੜਾਮ ਹੈ
ਤਿਸ ਕੀ ਮਾਰ ਖਾਏ ਪਛਤਾਵਾ।
ਚੰਗੀ ਮਾਰ ਤੇਰੇ ਤੇ ਪਈ ਸੀ ਤੇ ਫੇਰ ਤੂੰ ਬੜਾ ਪਛੋਤਾਵਾ ਕੀਤਾ ਸੀ ਮਾਰ ਖਾ ਕੇ।
ਆਪਣੇ ਸਾਥ ਅਨੁਚਿਤ ਕਰਾਈ।
ਉਸ ਵੇਲੇ ਵੀ ਕਹਿੰਦੇ ਖੜਾਵਾਂ ਦੀ ਮਾਰ ਖਾ ਕੇ ਆਪਣੇ ਨਾਲ ਤੂੰ ਅਯੋਗ ਜੀ ਗੱਲ ਖਰਾਈ ਸੀ, ਝਾਟਾ ਛਕਿਆ ਸੀ।
ਤੋ ਗੁਰ ਆਗੇ ਗਰੀਬ ਨਿਵਾਈ।
ਮੈਂ ਤੈਨੂੰ ਕਹਿੰਦਾ ਸੀ ਉਹ ਭੱਗਰ ਨਾਥ ਮੱਥਾ ਗੁਰੂ ਨਾਨਕ ਨੂੰ ਮੱਥਾ ਟੇਕ ਦੇ ਤੇ ਤਾਂ ਫਿਰ ਉਦੋਂ ਤੂੰ ਕਹਿੰਦੇ ਖੜਾਵਾਂ ਮਾਂ ਕੇ ਨਾ ਫੇਰ ਮੱਥਾ ਟੇਕਿਆ ਸੀ ਮਰਦੇ ਨੇ
ਜਗ ਮਹਿ ਪ੍ਰਗਟ ਦੇਨ ਦਿਖ ਆਈ
ਇਸ ਕਰਕੇ ਜਿਹੜਾ ਸੰਸਾਰ ਦੇ ਵਿਚ ਪ੍ਰਗਟ ਪ੍ਰਤੱਖ ਹੋ ਕੇ ਪ੍ਰਗਟ ਹੋਣਾ ਤੇ ਲੋਕਾਂ ਨੂੰ ਦਿਖਾਲੀ ਦੇਣੀ ਵੀ ਅਸੀਂ ਸਿੱਧਨਾਥ ਹਾਂ
ਜਹ ਕਹਿ ਨਾਰਗਨ ਤੇ ਪੁੱਜਵਾਈ
ਕਿੱਥੇ ਜਾ ਕੇ ਬਹੁਤੇ ਲੋਕਾਂ ਤੋਂ ਪੂਜਾ ਕਰਾਉਣੀ ਮੱਥੇ ਟਿਕਾਉਣੇ
ਤਬ ਕੀ ਹਮਨੇ ਦੀਨ
ਜਦੋਂ ਗੁਰੂ ਨਾਨਕ ਸਾਹਿਬ ਨਾਲ ਹੀ ਸਾਡੀ ਸਿੱਧ ਗੋਸ਼ਟ ਹੋਈ ਵਿਚਾਰ ਵਟਾਂਦਰਾ ਹੋਇਆ ਸੀ ਅਸੀਂ ਜਾਣ ਲਿਆ ਸੀ ਗੁਰੂ ਨਾਨਕ ਸਾਹਿਬ ਵਰਗਾ ਹੋਰ ਕੋਈ ਨੀ ਅਸੀਂ ਸਭ ਮੰਤਾ ਚਗਰਾਉਣੀ ਛੱਡ ਦਿੱਤੀ ਸੀ ਤਦੋਂ ਹੀ
ਜਾਣਿਓ ਪਸਰਿਓ ਕਲ ਯੁਗ ਕੋਰ
ਅਸੀਂ ਜਾਣ ਲਿਆ ਸੀ ਵੀ ਕਲ ਯੁਗ ਦਾ ਬੜਾ ਭਿਆਨਕ ਸਮਾਂ ਫੈਲ ਗਿਆ ਹੁਣ ਸਾਡੀ ਨੀ ਚੱਲਣੀ ਹੈ
ਸੋ ਪ੍ਰਣ ਤਜ ਅਬ ਗਮਨੇ ਦੌਰ
ਇਸ ਕਰਕੇ ਉਹ ਜਿਹੜਾ ਪਰਣ ਅਸੀਂ ਛੱਡਿਆ ਕਰਦਾ ਵੀ ਕਿਸੇ ਨੇ ਕਿਸੇ ਨੀ ਜਾਣਾ ਹੈ ਕਿਸੇ ਨੇ ਕੋਈ ਪੂਜਾ ਨੀ ਕਰਾਉਣੀ ਕਹਿੰਦੇ ਉਹ ਪਰਣ ਛੱਡ ਕੇ ਹੁਣ ਤੁਸੀਂ ਦੌੜ ਕੇ ਫੇਰ ਗਏ ਸੀ ਗੁਰੂ ਹਰਗੋਬਿੰਦ ਸਾਹਿਬ ਕੋਲ
ਕਿਆ ਕਰ ਤੂਤ ਕਰੀ ਤਿਸ ਠਾਰ
ਗੁਰਨਾਥਾ ਦਸ ਖੋਲ ਕੇ ਉੱਥੇ ਜਾ ਕੇ ਕਿਹੋ ਜੀ ਤੂੰ ਕਾਲੀ ਕਰਤੂਤ ਕੀਤੀ ਹੈ
ਸਭ ਸਿੱਧਨ ਕੋ ਕੀਨ ਸਹਾਰਾ
ਸਿਧਾਨ ਭੰਗਰਨਾਥਾ ਤੂੰ ਉੱਥੇ ਜਾ ਕੇ ਹੋਈ ਸ਼ਰਾਰਤ ਕਰਕੇ ਸਾਰੇ ਸਿਧਾਂਤਾਂ ਨੂੰ ਹੌਲਾ ਕਰਤਾ ਹੈ
ਮਦ ਹੰਕਾਰ ਪਾਨ ਤੇ ਬੌਰਾ
ਹੰਕਾਰ ਦਾ ਨਸ਼ਾ ਪੀ ਕੇ ਤੂੰ ਬਹੁਤ ਕਮਲਾ ਬੋਰਾ ਹੋਇਆ ਪਿਆ
ਜੋ ਸਿੱਧ ਹੋਏ ਮਮ ਬਚ ਅਨਸਾਰੀ
ਉਸ ਵੇਲੇ ਜਿੰਨੇ ਬਾਕੀ ਸਿੱਧ ਬੈਠੇ ਹੈ ਉਹਨਾਂ ਨੂੰ ਸੰਬੋਧਨ ਕਰਕੇ ਕਹਿੰਦਾ ਵੀ ਜਿਹੜਾ ਕੋਈ ਸਿੱਧ ਮੇਰੇ ਬਚਨਾਂ ਦੇ ਅਨਸਾਰੀ ਹੋਵੇ ਮੇਰੇ ਬਚਨ ਨੂੰ ਮੰਨਣ ਵਾਲਾ ਹੋਵੇ
ਰਹਿ ਦੁਰਿਓ ਅਬ ਗਿਰਨ ਮਜਾਰੀ
ਸਾਰਿਆਂ ਨੂੰ ਉੱਚੀ ਹੋ ਕੇ ਕਹਿ ਰਿਹਾ ਵੀ ਉਹ ਹੁਣ ਬਾਹਰ ਨਾ ਕਿਤੇ ਪ੍ਰਗਟ ਹੋਵੇ ਕਿਸੇ ਪਹਾੜਾਂ ਵਿਚ ਹੀ ਲੁਕ ਲੁਕ ਕੇ ਰਿਹਾ ਕਰੇ
ਨਹਿ ਦੇਸ਼ਨ ਤਿੰਨ ਦੇਹ ਦਿਖਾਈ
ਜਿਵੇਂ ਅਸੀਂ ਪਹਿਲਾਂ ਦੇਸਾਂ ਇਲਾਕਿਆਂ ਵਿਚ ਵਿਚਰਦੇ ਫਿਰਦੇ ਸੀ ਉਹ ਕਿਤੇ ਨਾ ਕੋਈ ਦਿਖਾਲੀ ਦੇਵੇ ਉਹ ਬਾਅਦ ਪਹਾੜਾਂ ਵਿਚ ਹੀ ਹੁਣ ਰਹੇ ਜਿਹੜਾ ਸਿੱਧਨਾਥ
ਚਾਹੇ ਨਾ ਬਿਦਤ ਹੋ ਨ ਪੁੱਜਵਾਈ
ਲੋਕਾਂ ਵਿਚ ਪ੍ਰਗਟ ਹੋਣਾ ਚਾਹੇ ਤੇ ਨਾ ਹੀ ਉਹ ਪੂਜਾ ਕਰਾਉਣੀ ਚਾਹੇ ਜਿਹੜਾ ਮੇਰੀ ਆਗਿਆ ਨੂੰ ਮੰਨਦਾ ਹੈ
ਬੇਮਿਰ ਜਾਦ ਕਰਹਿ ਅਬ ਕੋਈ
ਗੁਰੂ ਨਾਨਕ ਕਹਿੰਦਾ ਵੀ ਜਿਹੜਾ ਹੁਣ ਬੇਮਿਰ ਜਾਦਾ ਵਾਲੀ ਗੱਲ ਕਰੇਗਾ ਨਾ ਬਾਹਰ ਆ ਕੇ ਮੱਥੇ ਟਿਕਾਏਗਾ ਲੋਕਾਂ ਵਿਚ ਫਿਰ ਸਿੱਧੀਆਂ ਦਿਖਾਏਗਾ
ਸਿੱਧ ਮੰਡਲ ਤੇ ਨਿਕ ਸਹਿ ਸੋਈ
ਇਹ ਜਿਹੜੀ ਸਿੱਧਾਂ ਦੀ ਮੰਡਲੀ ਹੈ ਨਾ ਇਹਦੇ ਵਿਚੋਂ ਉਹਨੂੰ ਕਹਿੰਦੇ ਛੇਕ ਦਿੱਤਾ ਜਾਏਗਾ ਕੱਢ ਦਿੱਤਾ ਜਾਏਗਾ
ਸਭ ਸਿੱਧ ਭੰਗਰ ਕੀ ਦਿਸ਼ ਦੇਖ
ਜਦੋਂ ਕਹਿੰਦੇ ਗੋਰਖਨਾਥ ਨੇ ਭੰਗਰਨਾਥ ਨੂੰ ਸੁਣਾਈਆਂ ਨਾ ਇਹੋ ਜਿਹੀਆਂ ਗੱਲਾਂ ਵੀ ਤੂੰ ਤਾਂ ਸ਼ਰਮੀ ਲਾ ਦਿੱਤੀ ਹੈ ਸਾਰੇ ਸਿੱਧ ਕਹਿੰਦੇ ਭੰਗਰਨਾਥ ਦੀ ਤਰਫ ਫਿਰ ਵੇਖਦੇ
ਹੱਸ ਹੈ ਲਖ ਮਤ ਮੰਦ ਵਿਸ਼ੇਖ
ਚੰਗੀ ਤਰ੍ਹਾਂ ਤਾੜੀਆਂ ਮਾਰ ਮਾਰ ਕੇ ਹੱਸਦੇ ਵੀ ਚੰਗੀ ਹੋਈ ਇਹਦੇ ਨਾਲ ਫਿਰ ਕਹਿੰਦੇ ਵੇਖ ਜਾਣਦੇ ਵੀ ਸਭ ਤੋਂ ਭੈੜੀ ਅਕਲ ਬੁੱਧ ਵਾਲਾ ਹੈ ਮਹਾਂਮੂਰਖ ਹੈ
ਬੈਠ ਰਹੇ ਕਰ ਕੇ ਮੁਖ ਨੀਚਾ
ਇਸ ਤਰ੍ਹਾਂ ਗੋਰਖਨਾਥ ਤੋਂ ਸੁਣ ਕੇ ਮੂੰਹ ਜਾ ਨੀਵਾਂ ਕੀਤਾ ਭੰਗਰਨਾਥ ਤੇ ਉੱਥੇ ਬੈਠਾ ਨੀਵੀਂ ਪਾਈ
ਮਨਹੋ ਸੈ ਕਰੇ ਘੱਟ ਘੱਟ ਜਲ ਸਿੰਚਾ
ਕਹਿੰਦੇ ਸੈਂਕੜੇ ਘੜਿਆਂ ਦਾ ਜਿਹੜਾ ਜਲ ਹੈ ਨਾ ਭੰਗਰਨਾਥ ਤੇ ਸਿਰਕ ਦਿੱਤਾ ਪਾ ਦਿੱਤਾ ਭਿੱਜ ਗਿਆ ਇਹ ਸ਼ਰਮ ਨਾਲ ਇੰਨਾ ਉਗਾ ਹੈ
ਸੁਣ ਗੋਰਖ ਤੇ ਸਿੱਧਨ ਮਾਨੀ
ਜਿਸ ਵੇਲੇ ਗੋਰਖਨਾਥ ਤੋਂ ਐਸੀ ਗੱਲ ਸੁਣ ਕੇ ਸਿਆਣਿਆ ਸਿੱਧਾਂ ਨੇ ਗੱਲ ਮੰਨ ਲਈ
ਬਹਰੋ ਨਾ ਬਿਦਤ ਭਏ ਕਿਸ ਸਥਾਨੀ
ਇਸ ਕਰਕੇ ਮੁੜ ਕੇ ਕਿਸੇ ਸਥਾਨ ਤੇ ਵੀ ਇਹ ਸਿੱਧਨਾਥ ਫਿਰ ਪ੍ਰਗਟ ਨਹੀਂ ਹੋਏ ਲੋਕਾਂ ਨੂੰ ਦਿਖਾਲੀ ਨਹੀਂ ਦਿੰਦੇ ਹਨ
ਟਿਕੇ ਜਾਏ ਕਰ ਸਰਬ ਸੁਮੇਰ
ਬਹੁਤੇ ਤਾਂ ਕਹਿੰਦੇ ਜਾ ਕੇ ਸੁਮੇਰ ਪ੍ਰਭਤ ਹੀ ਟਿਕ ਗਏ ਬਹਿ ਗਏ
ਕਰਹਿ ਜੋਗ ਕੋ ਬੈਸ ਬਡੇਰ
ਬਹੁਤੇ ਕਹਿੰਦੇ ਬੈਠ ਕੇ ਆਪਣੀ ਵੱਡੀ ਉਮਰ ਕਰ ਰਹੇ, ਉਮਰ ਵਧਾ ਰਹੇ ਆ, ਦਸਵੇਂ ਦੁਆਰ ਵਿਚ ਪ੍ਰਾਣ ਚੜਾ ਚੜਾ ਕੇ
ਸਭ ਉਤਪਾਤ ਵਿਸਾਲ ਬਿਲੋਕੇ।
ਸਾਰੇ ਜਿਹੜੇ ਸਿੱਧਾ ਨਾਥਾਂ ਨੇ ਪੱਧਰਵ ਨਰਸ ਜੇ ਕੀਤੇ ਸੀ, ਗੁਰੂ ਕੇ ਸਿੱਖਾਂ ਨੇ ਵੇਖੇ
ਆਪਣ ਤੇਜ ਤੇ ਸ੍ਰੀ ਗੁਰ ਰੋਕੇ।
ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਤੇਜ ਪ੍ਰਤਾਪ ਵਿਖਾ ਕੇ ਸਾਰੇ ਪੱਧਰਵ ਜੇ ਰੋਕ ਦਿੱਤੇ, ਖਤਮ ਕਰ ਦਿੱਤੇ।
ਸੁਬਟ ਜੇ ਸਿੱਖ ਸਾਧ ਅਲ ਮਸਤ,
ਇੰਨੇ ਗੁਰੂ ਕੇ ਸੂਰ ਵੀਰ ਹੈ, ਸਿੱਖ ਹੈ, ਅਲਮਸ ਸਾਧੂ ਹੈ।
ਸਿੱਧ ਭਾਗੇ ਪਿਖ ਹਰਖ ਸਮਸਤ,
ਸਿੱਧ ਦੇ ਭਜੇ ਦੌੜੇ ਨਾ ਹਾਲ ਦੁਹਾਈ ਮਚਾਉਂਦੇ, ਸਾਰੇ ਵੇਖ ਵੇਖ ਕੇ ਬੜੇ ਖੁਸ਼ ਹੋਏ ਵੀ ਆ ਚੰਗੀ ਹੋਈ ਏ ਨਾ ਨਾ।
ਸ੍ਰੀ ਮੁਖ ਤੇ ਸਭ ਹੁਣ ਸੁਣਾਇਓ,
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਰਿਆਂ ਨੂੰ ਆਪਣੇ ਮੁਖ ਤੋਂ ਇਸ ਤਰ੍ਹਾਂ ਬਚਨ ਸੁਣਾਇਆ,
ਭਇਓ ਬਿਘਨ ਹਮ ਸਕਲ ਮਿਟਾਇਓ।
ਵੀ ਇਸ ਦਾ ਨਾਥਾਂ ਰਾਹੀਂ ਜਿਹੜਾ ਇੱਥੇ ਵਿਘਨ ਹੋਇਆ ਸੀ, ਅੱਜ ਹੁਣ ਅੱਗੇ ਵਾਸਤੇ ਅਸੀਂ ਸਾਰੇ ਹੀ ਖਤਮ ਕਰ ਦਿੱਤਾ, ਮਿਟਾ ਦਿੱਤਾ ਹੈ।
ਅਬ ਤੇ ਆਗੇ ਹੋ ਹੈ ਨਾ ਕੋਈ,
ਅੱਗੇ ਹੁਣ ਵਾਸਤੇ ਇੱਥੇ ਹੁਣ ਕੋਈ ਇਸ ਦਾ ਨਾਥਾਂ ਵੱਲੋਂ ਵਿਘਨ ਨਹੀਂ ਹੋਵੇਗਾ।
ਨਹਿ ਆਵੈ ਕਬ ਕੋ ਸਿੱਧ ਜੋਈ,
ਜਿਹੜਾ ਸਿੱਧ ਵੀ ਹੈ ਕਦੇ ਵੀ ਇੱਥੇ ਆਇਆ ਹੋਏ ਦੇਖਿਆ ਨਹੀਂ ਜਾਏਗਾ।
ਭਇਓ ਅਚਲ ਸ੍ਰੀ ਨਾਨਕ ਮਤਾ,
ਕਹਿੰਦੇ ਰਹਿੰਦੀ ਦੁਨੀਆ ਤੱਕ ਗੁਰੂ ਨਾਨਕ ਸਾਹਿਬ ਦਾ ਜਿਹੜਾ ਨਾਮ ਨਾਨਕ ਮਤਾ ਕਰਕੇ ਅਚਲ ਹੋ ਗਿਆ ਹੈ।
ਵਿਘਨ ਭਵਿਖਿਅਤ ਕੇ ਸਭ ਹਤਾ,
ਇੱਕੋ ਵਾਰੀ ਜਿਹੜੇ ਆਉਣ ਵਾਲੇ ਸਮੇਂ ਵਿੱਚ ਵਿਘਨ ਪੈਣੇ ਸੀ, ਅੱਜ ਅਸੀਂ ਖਤਮ ਕਰ ਦਿੱਤੇ, ਹੁਣ ਨਹੀਂ ਕੋਈ ਆਊਗਾ, ਵਿਘਨ ਨਹੀਂ ਪਾਏਗਾ, ਇਹ ਚੱਲ ਟਲ ਰਹੇਗਾ।
ਸੁਨਤ ਆਨੰਦ ਭਏ ਸਿੱਖ ਸਾਰੇ,
ਗੁਰੂ ਕੇ ਸਿੱਖ ਹੈ ਸੇਵਕ ਸੁਣ ਕੇ ਬਹੁਤ ਆਨੰਦ ਖੁਸ਼ ਹੋਏ।
ਸਦਾ ਗੁਰੂ ਕੀ ਵਿਜੈ ਉਚਾਰੇ,
ਲੱਗੇ ਹਾਮ ਹੈ ਗੁਰੂ ਹਰਗੋਬਿੰਦ ਸਾਹਿਬ, ਗੁਰੂ ਨਾਨਕ ਸਾਹਿਬ ਦੀ ਹਮੇਸ਼ਾ ਜਿੱਤ ਫਤਿਹ ਹੀ ਹੈ।
ਤਿਸ ਦਿਨ ਸਤਿਗੁਰ ਡੇਰੇ ਮਾਹੇ,
ਉਸ ਦਿਨ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਟਿਕਾਣੇ ਆਪਣੇ ਤੰਬੂ ਵਿੱਚ
ਥਿਰੇ ਰਹੇ, ਕਿਤ ਗਮ ਨੇ ਨਾ ਹੈ,
ਤੰਬੂ ਵਿੱਚ ਹੀ ਟਿਕੇ ਰਹੇ ਆ, ਕਿਸੇ ਪਾਸੇ ਨਹੀਂ ਗਏ।
ਪੰਚਾਮ੍ਰਿਤ ਘਨੋ ਕਰਵਾਇਓ,
ਜਦੋਂ ਸਿੱਧ ਨਾਥ ਭੱਜ ਗਏ ਇਸ ਖੁਸ਼ੀ ਵਿੱਚ, ਬਹੁਤਾ ਕੜਾ ਪ੍ਰਸ਼ਾਦ ਤਿਆਰ ਕਰਵਾਇਆ।
ਨਾਰਗਨ ਮਿਲੇ ਸਭਨ ਵਰਤਾਇਓ,
ਬਹੁਤੇ ਇਲਾਕੇ ਦੋ ਲੋਕ ਮਿਲ ਗਏ ਆ, ਸਾਰਿਆਂ ਨੇ ਮਿਲ ਮਿਲ ਕੇ ਖੁੱਲੇ ਗਫੇ ਛਕੇ ਸ਼ਿਕਾਇਓ।
ਸੁਣ ਕਰ ਪਿਖ ਕਰ ਗੁਰ ਆਗਵਨ,
ਸੁਣ ਕੇ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਨਕ ਮਤੇ ਸਾਹਿਬ ਆਉਣਾ,
ਜਿਸ ਪੁਰ ਗ੍ਰਾਮ ਹੋਤੋ ਸਿੱਖ ਭਵਨ,
ਸ਼ਹਿਰ ਵਿੱਚ ਜਿਸ ਪਿੰਡ ਵਿੱਚ ਜਿਸ ਨਗਰ ਵਿੱਚ ਕੋਈ ਸਿੱਖ ਦਾ ਘਰ ਹੈ ਸੀ,
ਨਰ ਨਾਰੀ ਆਨੰਦ ਬਿਲੰਦੇ,
ਸਾਰੇ ਸੁਣ ਕੇ ਇਸਤਰੀ ਪੁਰਸ਼ ਬੜੇ ਆਨੰਦ ਖੁਸ਼ ਹੋ ਗਏ।
ਮਿਲ ਮਿਲ ਜਹ ਕਹਿ ਤੇ ਸੇ ਭੇ ਸਿੱਖ ਬ੍ਰਿੰਦੇ,
ਮਿਲ ਮਿਲ ਕੇ ਜਿੱਥੋਂ ਕਿੱਥੋਂ ਬਹੁਤੇ ਸਿੱਖ ਇਕੱਠਿਆ ਹੋ ਗਏ, ਨਾਨਕ ਮਤਾ ਸਾਹਿਬ
ਦਰਸ਼ਨ ਹਿਤ ਉਤਲਾਵਤ ਆਏ,
ਦਰਸ਼ਨ ਕਰਨ ਵਾਸਤੇ ਬੜੀ ਕਾਹਲੀ ਕਰਦੇ ਆਏ ਵੀ ਕਿਤੇ ਗੁਰੂ ਮਹਾਰਾਜ ਚਲੇ ਨਾ ਜਾਣ।
ਮਨਹੋ ਅਮੀ ਸਾਰ ਮਰ ਮੋਹ ਪਾਏ,
ਮਨੋ ਜਿਵੇਂ ਕੋਈ ਮਰ ਗਿਆ ਹੋਵੇ, ਉਹਦੇ ਮੂੰਹ ਵਿੱਚ ਕੋਈ ਅੰਮ੍ਰਿਤ ਪਾ ਦੇਵੇ, ਉਹ ਜਿਉਂ ਉੱਠਦਾ ਹੈ, ਸਤਿਗੁਰੂ ਦਾ ਆਉਣਾ ਸੁਣ ਕੇ ਮਰੇ ਜਾਂਦੇ ਹੋ ਗਏ।
ਜਿਨ ਕੋ ਸੁਣ ਤੋ ਦੂਰ ਤੇ ਦੂਰ,
ਗੁਰਸਿੱਖ ਕਹਿੰਦੇ ਵੀ ਜਿਨ੍ਹਾਂ ਨੂੰ ਸੁਣਦੇ ਹੁੰਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਤਾਂ ਸਾਥੋਂ ਇੱਥੋਂ ਬਹੁਤ ਦੂਰ ਆ, ਅੰਮ੍ਰਿਤਸਰ ਰਹਿੰਦੇ।
ਹਮ ਭਾਗਨ ਕਰ ਆਏ ਹਦੂਰ,
ਸਾਡੇ ਕੋਈ ਪਿਛਲੇ ਚੰਗੇ ਭਾਗ ਜਾਗ ਪਏ, ਜਿਸ ਕਰਕੇ ਸਤਿਗੁਰੂ ਸਾਡੇ ਕੋਲ ਹੀ ਆ ਗਏ।
ਧਰ ਧਰ ਆਗੈ ਪੁੰਜ ਅਕੋਰ,
ਇਸ ਤਰ੍ਹਾਂ ਦੇ ਬਚਨ ਕਹਿ ਕੇ ਆਪੋ ਆਪਣੀਆਂ ਭੇਟਾਂ ਮਾਸੂ ਸਤਿਗੁਰੂ ਅੱਗੇ ਰੱਖ ਰੱਖ ਕੇ,
ਚਰਨ ਕਮਲ ਬੰਦਹ ਕਰ ਜੋਰ,
ਹੱਥ ਜੋੜ ਜੋੜ ਕੇ ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਤੇ ਨਮਸ਼ਕਾਰਾਂ ਕਰਦੇ।
ਜਸ ਜਸ ਕਰਹਿ ਕਾਮਨਾ ਪਾਵਹਿ,
ਜਿਸ ਤਰ੍ਹਾਂ ਦੀ ਕੋਈ ਕਾਮਨਾ ਕਰਦੇ ਇੱਛਾ ਕਰਦੇ ਉਹੀ ਸਤਿਗੁਰੂ ਦੇ ਕੋਲੋਂ ਪਾਈਂਦੇ ਹਨ।
ਦਰਸ਼ਨ ਤੇ ਨਿਰਮਲ ਬਣ ਜਾਵੇ,
ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਕੇ ਸਾਰਿਆਂ ਦੇ ਮਨ ਨਿਰਮਲ ਬਣ ਜਾਂਦੇ ਹਨ।
ਸਤਨਾਮ ਸਿਮਰਨ ਲਿਵ ਲਾਗੇ,
ਕਈਆਂ ਦਾ ਤਾਂ ਸਤਨਾਮ ਸਿਮਰਨ ਕਰਨ ਵਿਚ ਹੀ ਬਿਰਤੀ ਲੱਗ ਗਈ।
ਜਿਨ ਮਨ ਸੁਪਤ ਭਗਤ ਮਹਿ ਜਾਗੇ,
ਜਿਨ੍ਹਾਂ ਦੇ ਮਨ ਕਹਿੰਦੇ ਮੋਹ ਮਮਤਾ ਨੀ ਨੀਂਜ ਵਿਚ ਸੁੱਤੇ ਸਨ, ਉਹ ਸਾਰਿਆਂ ਦੇ ਮਨ ਕਹਿੰਦੇ ਪ੍ਰੇਮਾ ਭਗਤੀ ਵਿਚ ਜਾਗ ਪਏ।
ਭਈ ਪੀਰ ਗੁਰ ਕੇ ਚੌਹ ਫੇਰੇ,
ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਹਿੰਦੇ ਨੇ ਜੀ ਦੇ ਪਾਸ ਚਾਰ ਸਪੇਰੇ ਦੀ ਸਿੱਖਾਂ ਦੀ ਭੀੜ ਹੋ ਗਈ ਹੈ।
ਆਵਤ ਗਮਨਤ ਚੌਹ ਦਿਸ਼ਕੇਰੇ,
ਕਿੱਧਰ ਕਿੱਧਰ ਵੇਖੀਏ ਚਾਰੇ ਤਰਫਾਂ ਤੋਂ ਕਹਿੰਦੇ ਚਲੇ ਹੀ ਆਉਂਦੇ ਦਰਸ਼ਨ ਕਰਨ ਲਈ।
ਸੁਜਾਸ ਬਖਾਨਤ ਜਹ ਕਹਿ ਜਾਤੇ,
ਜਿੱਥੇ ਕਿੱਥੇ ਕੋਈ ਦਰਸ਼ਨ ਕਰਕੇ ਜਾ ਰਹੇ ਉੱਥੇ ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਸ ਕਰੇ ਵੀ ਭਾਰੀ ਗੁਰੂ ਹੈ।
ਪੁਰ ਹੈ ਕਾਮਨਾ ਔਰ ਹਰ ਖਾਤੇ,
ਜਦੋਂ ਕੋਈ ਕਾਮਨਾ ਪੂਰੀ ਹੋ ਜਾਂਦੀ ਹੈ ਫਿਰ ਤਾਂ ਹਿਰਦੇ ਵਿਚ ਬਹੁਤ ਹੀ ਖੁਸ਼ ਹੁੰਦੇ ਹੈ।
ਸ੍ਰੀ ਹਰਗੋਬਿੰਦ ਹੈ ਆ ਰੂਡੇ,
ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਦਿਨ ਘੋੜੇ ਉੱਪਰ ਚੜੇ।
ਕਰ ਹੈ ਅਖੇਰ ਬ੍ਰਿਤੀ ਬਨ ਗੂਡੇ,
ਉਹ ਜਿਹੜਾ ਕਹਿੰਦੇ ਸੰਘਣਾ ਜੰਗਲ ਹੈ ਇਹਦੇ ਵਿਚ ਜੀਵਾਂ ਦੀ ਕਲਿਆਣ ਕਰਨ ਲਈ ਸ਼ਿਕਾਰ ਬ੍ਰਿਤੀ ਸ਼ੁਰੂ ਕਰ ਦਿੱਤੀ।
ਬੀਨ ਬੀਨ ਕਰਕੇ ਹਰ ਮਾਰੇ,
ਇਹ ਬੜੇ ਕੇਰ ਸ਼ੇਰ ਕੇਰੀ ਸ਼ੇਰ ਸਨ, ਲੋਕਾਂ ਨੂੰ ਤੰਗ ਕਰਨ ਵਾਲੇ ਉਹ ਚੁਣ ਚੁਣ ਕੇ ਮਾਰ ਦਿੱਤੇ।
ਸੂਕਰ ਸਸੇ ਧਾਏ ਸੰਘਾਰੇ,
ਜਿਹੜੇ ਸੂਰਜੇ ਹੈ ਸੋਰ ਉਹਨਾਂ ਦੌੜ ਕੇ ਧਾਵਾ ਕਰਕੇ ਮਾਰ ਮੁਕਾਏ।
ਪਾੜੇ ਮਿਰਗ ਜਾਨ ਨਹਿ ਪਾਵੇ,
ਕੋਈ ਪਾੜਾ ਆ ਗਿਆ ਹਰਨ ਆ ਗਿਆ ਫਿਰ ਉਹ ਕਹਿੰਦੇ ਜਾਣਾ ਨੀ ਪਾਇਆ ਹੈ ਨਿਕਲ ਨੀ ਸਕਿਆ।
ਤੀਰਨ ਤਾਰਕੈ ਤੁਪ ਕਨ ਕਾਵੇ,
ਹਰਸਾ ਕਰਕੇ ਤੀਰ ਚਲਾ ਕੇ ਜਾਂ ਬੰਦੂਕਾਂ ਦੇ ਫੈਰ ਮਾਰ ਕੇ ਮਾਰ ਦਿੰਦੇ ਕਲਿਆਣ ਕਰ ਦਿੰਦੇ।
ਬਨ ਮਹਿ ਵਿਚਰਤ ਰਹਿਤ ਬਡੇਰੇ,
ਵਿਸ਼ੇਸ਼ ਕਰਕੇ ਜ਼ਿਆਦਾ ਸਮਾਂ ਸਤਿਗੁਰੂ ਜੰਗਲ ਵਿਚ ਹੀ ਵਿਚਰਦੇ ਰਹਿੰਦੇ।
ਸੰਗਤ ਆਏ ਥਿਰਹਿ ਵਿਚ ਡੇਰੇ,
ਗੁਰੂ ਕੀਆਂ ਸਿੱਖ ਸੰਗਤਾਂ ਜਿੱਥੇ ਦੀਵਾਨ ਅਸਥਾਨ ਡੇਰਾ ਮਹਾਰਾਜ ਉੱਥੇ ਆ ਟਿਕਦੀਆਂ।
ਜਬ ਸਤਿਗੁਰ ਅਖੇਰ ਕਰ ਆਵੇ,
ਸਤਿਗੁਰੂ ਗੁਰੂ ਮਹਾਰਾਜ ਜੀ ਬਾਹਰੋਂ ਕਹਿੰਦੇ ਜੀਵਾਂ ਦੀ ਕਲਿਆਣ ਕਰਕੇ ਵਾਪਸ ਮੁੜ ਆਉਂਦੇ,
ਤਬ ਸੰਗਤ ਦਰਸ਼ਨ ਕੋ ਪਾਵੇ।
ਇਲਾਕੇ ਦੀਆਂ ਜਿੰਨੀਆਂ ਸਿੱਖ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਦੀਦਾਰ ਪਾਉਂਦੀਆਂ ਨੇ।
ਗ੍ਰਾਮਨ ਮਹਿ ਬਹੁ ਸਿੱਖ ਬਨ ਜਾ ਰਹੇ,
ਪਿੰਡਾਂ ਦੇ ਵਿਚ ਬਣ ਜਾ ਰਹੇ ਸਿੱਖ ਬਹੁਤੇ ਗਿਣਤੀ ਵਿਚ।
ਧਨੀ ਵਿਸਾਲ ਕਰਹਿ ਵਿਵਹਾਰੇ,
ਵਿਚ ਬਹੁਤੇ ਧਨੀ ਵੀ ਹੈ ਬੜਾ ਤਕੜਾ ਬਣਜਾਰ ਬੰਜ ਕਰਦੇ ਹੈ ਬਿਜਨਸ ਕਰਦੇ।
ਅਰ ਪਹਿ ਤਰਬ ਸਰਬ ਤਹਿ ਆਨ,
ਜਿੰਨਾ ਗੁਰੂ ਘਰ ਦਾ ਦਸਵੇਂ ਦਸਾਉਂਦਾ ਧਨ ਉਹ ਲਿਆ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ ਭੇਟਾ ਕਰਦੇ।
ਗੁਰੂ ਕਾਮਨਾ ਪੁਰਹਿ ਮਹਾਨ,
ਹਰਗੋਬਿੰਦ ਸਾਹਿਬ ਜੋ ਕਿਸੇ ਦੇ ਮਨ ਦੇ ਵਿਚ ਕਾਮਨਾ ਹੈ ਵੱਡੀ ਤੋਂ ਵੱਡੀ ਸਭ ਪੂਰੀ ਕਰੀ ਤੁਰੇ ਜਾਂਦੇ।
ਇਸ ਪ੍ਰਕਾਰ ਦਿਨ ਕਿਤਕ ਬਿਤਾਏ,
ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾਨਕ ਮਤਾ ਸਾਹਿਬ ਵਾਲੇ ਅਸਥਾਨ ਤੇ ਕਾਫੀ ਦਿਨ ਬਤੀਤ ਕੀਤੇ।
ਸਭ ਥਲ ਕੇ ਸਿੱਖ ਮੁਖਿਆ ਬੁਲਾਏ,
ਸਾਰੇ ਨਗਰਾਂ ਸ਼ਹਿਰਾਂ ਵਿਚ ਜਿੱਥੇ ਜਿੱਥੇ ਕੋਈ ਮੁਖ ਸੀ ਮੁਖੀ ਸਿੱਖ ਸੀ ਸਾਰਿਆਂ ਨੂੰ ਸਤਿਗੁਰੂ ਜੀ ਨੇ ਆਪਣੇ ਕੋਲ ਸਦ ਲਿਆ।
ਜਬ ਸਮਦਾਏ ਆਨ ਕਰ ਬੈਸੇ,
ਬਹੁਤੇ ਗੁਰਸਿੱਖ ਕਹਿੰਦੇ ਇਕੱਠਿਆਂ ਹੋ ਕੇ ਸਤਿਗੁਰੂ ਜੀ ਦੇ ਕੋਲ ਆ ਬੈਠੇ ਨੇ।
ਸ੍ਰੀ ਹਰਗੋਬਿੰਦ ਉਚਾਰਿਓ ਐਸੇ,
ਉਸ ਵੇਲੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਖੀ ਮੁਖੀ ਸਿੱਖਾਂ ਨੂੰ ਬਚਨ ਕਿਹਾ ਹੈ।
ਪ੍ਰਥਮ ਗੁਰੂ ਕੋ ਇਹ ਅਸਥਾਨ,
ਤੁਸੀਂ ਜਾਣਦੇ ਹੋ ਪਹਿਲੇ ਜੋ ਗੁਰੂ ਨਾਨਕ ਸਾਹਿਬ ਜੀ ਆਏ ਆ ਉਹਨਾਂ ਦਾ ਇਹ ਮਹਾਨ ਅਸਥਾਨ ਹੈ।
ਦਰਸ਼ਨ ਕੋ ਫਲ ਪੁੰਨ ਮਹਾਨ,
ਇਸ ਅਸਥਾਨ ਦੇ ਦਰਸ਼ਨ ਕਰਨ ਦਾ ਬੜਾ ਭਾਰੀ ਪੁੰਨ ਫਲ ਹੁੰਦਾ।
ਅਗ ਓਗਨ ਹਰਤਾ ਉਰ ਧਰੀ ਹੈ।
ਜਿਹੜਾ ਸਥਾਨ ਹੈ ਸਮੂਹ ਪਾਪਾਂ ਨੂੰ ਨਾਸ਼ ਕਰਨ ਵਾਲਾ, ਇਹੋ ਜੀ ਸ਼ਰਧਾ ਹਿਰਦੇ ਧਾਰਨ ਕਰ ਲਈਏ।
ਪੁਰਬ ਦਿਵਸ ਕੇ ਮੇਲਾ ਕਰੀ ਹੈ।
ਵੇਖੋ ਪੁਰਬ ਦਾ ਦਿਨ ਆਵੇ, ਦੀਵਾਲੀ ਆਵੇ, ਵਿਸਾਖੀ ਆਵੇ, ਉਦੋਂ ਵੀ ਇੱਥੇ ਜੋੜ ਮੇਲਾ ਮਨਾਉਣਾ ਕਰੀਏ।
ਸਤਿਗੁਰ ਸ਼ਬਦ ਪਠੋ ਆਰ ਸੁਣੀ ਹੈ।
ਵਿਸਾਖੀ ਵਾਲੇ ਦਿਨ, ਦੀਵਾਲੀ ਵਾਲੇ ਦਿਨ ਕਹਿੰਦੇ ਇਕੱਠਿਆਂ ਹੋ ਕੇ ਗੁਰੂ ਦੇ ਜਿਹੜੇ ਸ਼ਬਦ ਪੜਿਆ ਕਰੋ, ਕੀਰਤਨ ਕਰਿਆ ਕਰੋ।
ਕਰੋ ਕੀਰਤਨ ਨਿਰਮਲ ਬਾਣੀ ਹੈ।
ਇਸ ਤਰ੍ਹਾਂ ਇਸ ਸਥਾਨ ਤੇ ਕੀਰਤਨ ਕਰਕੇ ਉਜਲ ਮਨ ਵਾਲੇ ਬਣੀਏ।
ਵਿਘਨ ਉਠਾਵੇ ਕੋ ਇਤ ਆਏ।
ਜੇ ਕੋਈ ਇੱਥੇ ਆ ਕੇ ਕੋਈ ਵਿਘਨ ਉਠਾਵੇ, ਕੋਈ ਵਿਘਨ ਪਾਵੇ,
ਨਿਰਵਾਰ ਉਹ ਮਿਲ ਕਰ ਸਮਦਾਏ।
ਜਿਹੜੇ ਮੁਖੀ ਮੁਖੀ ਸਿੱਖ ਤੁਸੀਂ ਇਕੱਠੇ ਹੋ ਕੇ ਕਹਿੰਦੇ ਉਹਨੂੰ ਖਤਮ ਕਰ ਦਿਆ ਕਰੋ।
ਸੁਣ ਗੁਰ ਤੇ ਸਭ ਹੁਣ ਬਖਾਨੀ।
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਣ ਕੇ ਸਾਰੇ ਮੁਖੀ ਮੁਖੀ ਸਿੱਖਾਂ ਨੇ ਗੱਲ ਆਖੀ।
ਅਬ ਤੇ ਕਰ ਹੈ ਕਹੀ ਜਿਮ ਬਾਨੀ।
ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਜਿਵੇਂ ਆਪ ਜੀ ਨੇ ਬਚਨ ਬਾਣੀ ਕੇ ਅੱਗੇ ਤੋਂ ਅਸੀਂ ਇਸੇ ਤਰ੍ਹਾਂ ਹੀ ਕਰਿਆ ਕਰਾਂਗੇ।
ਜਿਸ ਪ੍ਰਕਾਰ ਹਮਰੋ ਕਲਿਆਣ।
ਜਿਸ ਮਹਾਰਾ ਆਪ ਜੀ ਦੇ ਬਚਨ ਮੰਨਣ ਨਾਲ ਸਾਡੀ ਕਲਿਆਣ ਹੋ, ਮੁਕਤੀ ਹੋ ਜਾਏ।
ਤਿਮ ਤੁਮ ਹਮ ਸੋ ਕਰਤ ਬਖਾਣ।
ਸਾਡੀ ਕਲਿਆਣ ਹੋਣੀ, ਉਸੇ ਤਰ੍ਹਾਂ ਦਾ ਬਚਨ ਸਾਡੇ ਸਾਥ ਤੁਸੀਂ ਮਹਾਰਾ ਕਹਿ ਰਹੇ ਹੋ।
ਅਬ ਤੇ ਸਾਧ ਫਕੀਰੀ ਬੇਸ
ਤੋਂ ਲੈ ਕੇ ਮਹਾਰਾ ਜਿਹੜਾ ਕੋਈ ਫਕੀਰ ਲਿਬਾਸ ਵਾਲਾ ਸਾਧੂ ਹੈ,
ਰਹਿ ਇਹਾਂ ਬੋਲੇ ਜਗਤੇਸ਼।
ਜਗਤੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ ਕਹਿੰਦੇ ਸਾਧੂ ਜਿਹੜਾ ਹੈ ਨਾ, ਫਕੀਰ ਲਿਬਾਸ ਵਾਲਾ ਹੈ, ਸੰਸਾਰ ਤੋਂ ਫਾਰਗ ਹੋ ਕੇ ਤਿਆਗ ਕਰਕੇ ਰਹਿੰਦਾ, ਉਹ ਇੱਥੇ ਰਿਹਾ ਕਰੇ।
ਪੁਨ ਅਲਮਸਤ ਸਾਧ ਕੀ ਕੋ ਧੀਰ।
ਫਿਰ ਜਿਹੜਾ ਅਲਮਸਤ ਸਾਧੂ ਸੀ ਇਹਨੂੰ ਵੀ ਸਤਿਗੁਰੂ ਨੇ ਧੀਰਜ ਦਿੱਤਾ ਹੈ।
ਦੇ ਕਰ ਭਲੇ ਗੁਰੂ ਬਾਰ ਬੀਰ।
ਬੜੇ ਸੇਠ ਸੂਰਬੀਰ ਗੁਰੂ ਉਹਨਾਂ ਨੇ ਚੰਗੀ ਤਰ੍ਹਾਂ ਨੂੰ ਧੀਰਜ ਦਿੱਤਾ ਵੀ ਹੁਣ ਕੋਈ ਡਰ ਨੀ, ਹੁਣ ਨੀ ਕੋਈ ਆਊਗਾ ਇੱਥੇ।
ਆਪਣੇ ਦੇਸ਼ ਚੱਲਣ ਕੇ ਹੇਤ।
ਉਸ ਤੋਂ ਬਾਅਦ ਆਪਣੇ ਇਲਾਕੇ ਵੱਲ ਨੂੰ, ਆਪਣੇ ਪੰਜਾਬ ਵੱਲ ਨੂੰ ਚੱਲਣ ਵਾਸਤੇ
ਕਹਿਓ ਸਭਨ ਸੋ ਬਨਹੋ ਸੁਚੇਤ।
ਸਾਰੇ ਸਿੱਖ ਸੂਰਵੀਰਾਂ ਨੂੰ ਕਹਿ ਦਿੱਤਾ ਵੀ ਸਾਵਧਾਨ ਬਣ ਜੋ, ਤਿਆਰ ਹੋ ਜੋ, ਹੁਣ ਆਪਾਂ ਪੰਜਾਬ ਨੂੰ ਚਾਲੇ ਮਾਰਨੇ।
ਤਿਸ ਥਲ ਥਿਰ ਹੋਏ ਕਰ ਅਰਦਾਸ।
ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਸਥਾਨ, ਉੱਥੇ ਇਸ਼ਤ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਰਦਾਸ ਕੀਤੀ ਹੈ।
ਆਪ ਬੰਧਨ ਚਿੱਤ ਧਰੇ ਹੁਲਾਸ।
ਮੇਰੀ ਭਾਵਨਾ ਨਾਲ ਨਮਸਕਾਰ ਕਰਕੇ ਚਿਤ ਵਿੱਚ ਬੜਾ ਖੁਸ਼ੀ ਆਨੰਦ ਧਾਰਿਆ ਹੈ।
ਹਾਏ ਓ ਰਹਿ ਸਤਿਗੁਰ ਮਗ ਚਲੇ।
ਹੈ ਰੋਹੇ ਘੋੜੇ ਉੱਪਰ ਸਵਾਰ ਹੋ ਕੇ ਸਤਿਗੁਰੂ ਜੀ ਰਸਤੇ ਵਿੱਚ ਚੱਲ ਪਏ।
ਘਰ ਘਰ ਬੰਧਨ ਨਰ ਗਨ ਮਿਲੇ।
ਨਮਸਕਾਰਾ ਕਰ ਕਰਕੇ ਬੇਅੰਤ ਮਾਈ ਭਾਈ ਆ ਕੇ ਮਿਲੇ ਜੁੜੇ।
ਸਭ ਹਿਨ ਕਹੋ ਹਰ ਖਾਏ ਸੋ ਆਛੇ।
ਹਰਗੋਬਿੰਦ ਸਾਹਿਬ ਜੀ ਸਾਰਿਆਂ ਨੂੰ ਚੰਗੀ ਤਰ੍ਹਾਂ ਖੁਸ਼ ਪ੍ਰਸੰਨ ਕਰਕੇ
ਪ੍ਰਸਥਾਨੇ ਕੁਛ ਸੈਨਾ ਪਾਛੇ।
ਆਪ ਜੀ ਚੱਲ ਪਏ ਹੈ, ਕੁਛ ਸਿੱਖ ਸੂਰਬੀਰ ਦੀ ਫੌਜ ਵੀ ਹੈ ਪਿੱਛੇ ਪਿੱਛੇ।
ਕ੍ਰਮ ਕ੍ਰਮ ਕਰ ਮਾਗੋ ਲੰਘਨ ਕਰਿਓ।
ਨੰਬਰ ਵਾਰ ਰਸਤਾ ਚਲਦਿਆਂ ਚਲਾਉਂਦਾ ਹੋਇਆ ਲੰਘਣਾ ਕੀਤਾ ਤੈ ਕੀਤਾ ਹੈ।
ਆਏ ਸੁਰਸਰੀ ਨੀਰ ਨਿਹਾਰਿਓ।
ਇੱਥੇ ਉਹ ਗੰਗਾ ਨਦੀ ਵਗ ਰਹੀ, ਉਹਦੇ ਜਲ ਨੂੰ ਆ ਦੇਖਿਓ ਹੈ।
ਤਟ ਪ੍ਰਵਾਹ ਕੇ ਡੇਰਾ ਪਾਏ।
ਗੰਗਾ ਦੇ ਕਿਨਾਰੇ ਦੇ ਉੱਪਰ ਹੀ ਸਤਿਗੁਰੂ ਜੀ ਨੇ ਆਪਣਾ ਤੰਬੂ ਲਾ ਲਿਆ, ਡੇਰਾ ਲਾ ਲਿਆ।
ਜਲ ਮਹਿ ਕ੍ਰੀੜਤ ਆਨੰਦ ਉਪਾਏ।
ਜਲ ਵਿਚ ਲੀਲਾ ਕਰ ਰਹੇ, ਬੜਾ ਆਨੰਦ ਪੈਦਾ ਹੋਏ ਕਰਦੇ ਭਾਵ, ਜਲ ਵਿਚ ਇਸ਼ਨਾਨ ਕਰ ਰਹੇ, ਤਾਰੀਆਂ ਲਾ ਰਹੇ।
ਵਿਧੀਆ ਜੇਠਾ ਆਦਿਕ ਸਾਰੇ।
ਗੁਰੂਵਾਰਾਂ ਨੂੰ ਤਾਰੀਆਂ ਲਾਉਂਦੇ ਦੇਖ ਕੇ ਭਾਈ ਵਿਧੀ ਚੰਦ, ਭਾਈ ਜੇਠਾ, ਪੁਰਾਣਾ ਲਗਾਹ ਆਦਿਕ ਹੋਰ ਜਿਹੜੇ ਸਿੱਖ ਹੈ।
ਗੁਰ ਪਾਛੇ ਬਰ ਗੰਗ ਮਜਾਰੇ।
ਗੁਰੂ ਮਹਾਰਾਜ ਤੋਂ ਬਾਅਦ ਪਿੱਛੇ ਵੀ ਗੰਗਾ ਵਿਚ ਵੜ ਕੇ ਕੱਪੜੇ ਲਾ ਕੇ
ਇਤ ਉਤ ਪੈਰਤ ਬੇਗ ਕਰਨ ਤੇ
ਇਧਰ ਉਧਰ ਛਾਲਾ ਜਿਹਾ ਮਾਰ ਕੇ ਤਰਦੇ ਅਤੇ ਬੜੀ ਕਾਹਲੀ ਕਰਦੇ
ਨਿਰਮਲ ਜਲ ਤੇ ਔਰ ਹਰ ਖਨ ਤੇ
ਦਾ ਜਲ ਬੜਾ ਉਜਲ ਹੈ ਉਹਦੇ ਵਿਚ ਇਸ਼ਨਾਨ ਕਰਕੇ ਹਿਰਦੇ ਵਿਚ ਬੜੇ ਖੁਸ਼ ਹੋ ਰਹੇ
ਇਤਨੇ ਮਹ ਸੁਨ ਦਿਜ ਗਨ ਆਏ
ਇੰਨੇ ਸਮੇ ਵਿਚ ਇਲਾਕੇ ਦੇ ਬ੍ਰਹਮਣ ਲੋਕਾਂ ਨੇ ਸੁਣ ਲਿਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਵਾ ਪਹੁੰਚੇ ਨੇ
ਜਾਚ ਗੁਰੂ ਤੇ ਧਨ ਬਹੁ ਪਾਏ
ਹਰਗੋਬਿੰਦ ਸਾਹਿਬ ਤੋਂ ਖੁੱਲੀ ਮਾਇਆ ਮੰਗੀ ਹੈ ਪਾ ਲਈ
ਕੀਰਤ ਕਰਤ ਸਦਨ ਕੋ ਗਏ
ਸਤਿਗੁਰੂ ਦੀ ਵਡਿਆਈ ਕਰਦੇ ਘਰੋ ਘਰੀ ਚਲੇ ਗਏ
ਇਨ ਸਾਮ ਦਾਤਾ ਨਹਿ ਦ੍ਰਿਸ਼ ਟਏ
ਇਨ੍ਹਾਂ ਵਰਗਾ ਬਹੁਤ ਵੱਡਾ ਕਹਿੰਦੇ ਖੁੱਲਾ ਡੁੱਲਾ ਦਾਤਾ ਤਕਰੀ ਦੁਨੀਆਂ ਵਿਚ ਦੇਖਿਆ ਆਸਾਨ ਹੈ
ਜਿਨਹੋ ਦਾਨ ਸਤਿਗੁਰ ਤੇ ਪਾਏ
ਕਹਿੰਦੇ ਜਿਨ੍ਹਾਂ ਨੇ ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲੋਂ ਦਾਨ ਪਾ ਲਿਆ
ਦਾਰਿਦ ਸਗਰੀ ਬੈਸ ਗਵਾਇਓ
ਆਪਣੇ ਸਾਰੀ ਉਮਰ ਦਾ ਜਿਹੜਾ ਦਲਿੱਦਰ ਗਵਾ ਲਿਆ ਸਾਰੀ ਉਮਰ ਦੀ ਗਰੀਬੀ ਕੱਢ ਲਈ
ਜਿਸ ਕੋ ਦੇ ਤੇ ਕਰਤ ਨਿਹਾਲਾ
ਮਹਾਰਾਜ ਦਾਨ ਦਿੰਦੇ ਕਹਿੰਦੇ ਨਿਹਾਲੋ ਨਿਹਾਲ ਹੀ ਕਰ ਦਿੰਦੇ
ਪਸਰਿਓ ਜਹਿ ਕਹਿ ਸੁਜਾਸ ਉਜਾਲਾ
ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਦਾ ਜਿੱਥੇ ਕਿੱਥੇ ਉਜਲ ਜਸ ਫੈਲ ਰਿਹਾ ਹੈ
ਮਨ ਭਾਵਤ ਗੁਰ ਕਰੇ ਬਿਲਾਸਾ
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਨ ਭਾਉਂਦੇ ਇੱਥੇ ਬਿਲਾਸ ਜੋਜ ਕੋ ਤਿਗ ਕੀਤੇ
ਰਹੇ ਕਿਤਕ ਦਿਨ ਸੁਰ ਸਰ ਪਾਸਾ
ਕੁਝ ਕ ਦਿਨ ਵਾਸਤੇ ਜਿਹੜੀ ਗੰਗਾ ਨਦੀ ਦੇ ਕੋਲ ਕਿਨਾਰੇ ਤੇ ਟਿਕੇ ਰਹੇ
ਚੜੇ ਤਹਾਂ ਤੇ ਚੱਲੇ ਅਗਾਰੀ
ਇਥੋਂ ਚੜ ਕੇ ਅੱਗੇ ਨੂੰ ਚੱਲ ਪਏ
ਸਨੈ ਸਨੈ ਵਾਹਨ ਸੁਖ ਧਾਰੀ
ਹੌਲੀ ਹੌਲੀ ਸਵਾਰੀਆਂ ਜਿਹੜੀਆਂ ਉਹਦੇ ਉੱਪਰ ਚੜੇ ਹੋਏ ਸੁਖ ਧਾਰਦੇ ਸੁਖ ਲੈਂਦੇ ਹੋਏ
ਆਈ ਸਿਆਮਲ ਵਾਰੀ ਵਾਰੀ
ਕਹਿੰਦੇ ਜਿਹੜੇ ਕਾਲੇ ਰੰਗ ਵਾਲੀ ਪਾਣੀ ਵਾਲੀ ਹੈ ਉਹ ਆ ਗਈ ਹੈ
ਸ੍ਰੀ ਜਮਨਾ ਪਾਵਨ ਅਗ ਹਾਰੀ
ਕਹਿੰਦੇ ਸਵਾਏ ਮਨ ਜਮਨਾ ਨਦੀ ਪਵਿੱਤਰ ਪਾਪਾਂ ਨੂੰ ਨਾਸ ਕਰਨ ਵਾਲੀ
ਤਟ ਡੇਰਾ ਕਰ ਤਹਾ ਨਹਾਏ
ਜਮਨਾ ਦੇ ਕਿਨਾਰੇ ਡੇਰਾ ਕਰਕੇ ਇਸ਼ਨਾਨ ਕਰ ਲਿਆ
ਦਿਓ ਦਾਨ ਦਿਜ ਜੋ ਚੱਲ ਆਏ
ਕੋਈ ਚੱਲ ਕੇ ਗਰੀਬ ਗੁਰਬਾ ਬ੍ਰਹਮਣ ਆਇਆ ਉਸ ਨੂੰ ਜੋ ਮੰਗਿਆ ਦਾਨ ਦੇ ਦਿੱਤਾ
ਪਰੇ ਪਾਰ ਗੁਣ ਸਹਿ ਗੁਰ ਸੈਨ ਸਮੇਤਾ
ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਫੌਜ ਸਮੇਤ ਜਮਨਾ ਤੋਂ ਪਾਰ ਲੰਘ ਗਏ
ਆਗੈ ਗਮਨੇ ਹੋਏ ਸੁਚੇਤਾ
ਸਾਵਧਾਨ ਹੋ ਕੇ ਅੱਗੇ ਨੂੰ ਚੱਲ ਪਏ ਨੇ
ਪ੍ਰਾਪਤ ਭਏ ਥਨੇਸੁਰ ਆਏ
ਇੱਥੇ ਆ ਥਨੇਸਰ ਤੀਰਥ ਇੱਥੇ ਆ ਪ੍ਰਾਪਤ ਇੱਥੇ ਆ ਪੁੱਜੇ ਹਨ
ਡੇਰਾ ਕਰਿਓ ਤੁਰੰਗ ਲਗਾਏ
ਕਹਿੰਦੇ ਘੋੜੇ ਇੱਕ ਪਾਸੇ ਲਾ ਦਿੱਤੇ ਇੱਕ ਤੇ ਇਸ ਤਰ੍ਹਾਂ ਡੇਰਾ ਕਰ ਲਿਆ ਤੰਬੂ ਲਗਾ ਲਏ ਜਿੱਥੇ ਉਹ ਸਿੱਧ ਮਟੀ ਅਸਥਾਨ ਗੁਰੂ ਨਾਨਕ ਸਾਹਿਬ ਜੀ ਵੀ ਆਏ ਤੀਸਰੇ ਪਾਤਸ਼ਾਹ ਵੀ ਇੱਥੇ ਜਾਂਦੇ ਰਹੇ ਇਸ ਤਰ੍ਹਾਂ ਛੇਵੇਂ ਗੁਰੂ ਜੀ ਵੀ ਗਏ ਆ ਸੱਤਵੇਂ ਅੱਠਵੇਂ ਨੌਵੇਂ ਦਸਵੇਂ ਵੀ ਗਏ ਇਸ ਤਰ੍ਹਾਂ ਇਹ ਸਥਾਨ ਹੈ ਇੱਥੇ ਆਪ ਜੀ ਆਏ
ਵੱਡੇ ਤਾਲ ਮਹਿਕੀਨ ਸ਼ਨਾਨਾ
ਸਭ ਤੋਂ ਵੱਡਾ ਸਰੋਵਰ ਆ ਉਹਦੇ ਵਿਚ ਇਸ਼ਨਾਨ ਕਰ ਲਿਆ ਆਪ ਜੀ ਨੇ
ਉਨ ਗਮਨੇ ਗੁਰ ਨਾਨਕ ਥਾਨਾ
ਉਸ ਤੋਂ ਬਾਅਦ ਜੋ ਗੁਰੂ ਨਾਨਕ ਸਾਹਿਬ ਜੀ ਦਾ ਸਥਾਨ ਸਿੱਧ ਮੱਟੀ ਕਰਕੇ ਪ੍ਰਸਿੱਧ ਆ ਉੱਥੇ ਚੱਲੇ ਦਰਸ਼ਨ ਕਰਨ ਲਈ
ਦਰਸ਼ਨ ਕਰਿਓ ਪ੍ਰਸ਼ਾਦ ਵਰਤਾਇਓ
ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਅਕੜਾ ਪ੍ਰਸ਼ਾਦ ਵਰਤਵਾਇਆ
ਹਰਖਤ ਸਭ ਸਿੱਖਾਂ ਨੇ ਲੈ ਖਾਇਓ
ਸਾਰਿਆਂ ਨੇ ਖੁਸ਼ ਹੋ ਕੇ ਸਿੱਖਾਂ ਨੇ ਲੈ ਕੇ ਛਕਿਆ ਛਕਾਇਆ
ਦਾਸਨ ਬੂਝਿਓ ਥਾਨ ਪ੍ਰਸੰਗ
ਜਿਹੜੇ ਨਾਲ ਸਿੱਖ ਸੇਵਕ ਸੀ ਉਹਨਾਂ ਨੇ ਮਹਾਰਾਜ ਤੋਂ ਇਹ ਸਥਾਨ ਦਾ ਪ੍ਰਸੰਗ ਪੁੱਛਿਆ
ਗੁਰੂ ਸੁਨਾਇਓ ਸਭ ਕੇ ਸੰਗ
ਹਰਗੋਬਿੰਦ ਸਾਹਿਬ ਜੀ ਨੇ ਸਾਰੇ ਗੁਰਸਿੱਖਾਂ ਦੇ ਸਾਥ ਪਰ ਸੰਗ ਸੁਣਾਇਆ ਖੋਲ ਕੇ
ਸੂਰਜ ਪਰਬ ਇਹਾਂ ਗੁਰ ਆਏ
ਜਦੋਂ ਸੂਰਜ ਨੂੰ ਗ੍ਰਹਿਣ ਲੱਗਿਆ ਹੋਇਆ ਸੀ ਉਦੋਂ ਗੁਰੂ ਨਾਨਕ ਸਾਹਿਬ ਜੀ ਇੱਥੇ ਆਏ ਸੀ ਇੱਕ ਵਾਰੀ
ਸੰਨਿਆਸੀ ਤਿਜ ਮਿਲ ਸਮਦਾਏ
ਜਿਹੜੇ ਸੰਨਿਆਸੀ ਹੈ ਬ੍ਰਹਮਾ ਬੁੜਕੇ ਮਹਾਰਾਜ ਦੇ ਕੋਲ ਆ ਗਏ ਸਨ
ਮਨ ਮਲੀਨ ਸਭ ਕੇ ਗੁਰ ਜਾਣੇ
ਗੁਰੂ ਨਾਨਕ ਸਾਹਿਬ ਜੀ ਨੇ ਸਾਰਿਆਂ ਦੇ ਮਨਾਂ ਨੂੰ ਜਾਣ ਲਿਆ ਸੀ ਵੀ ਸਾਰੇ ਮਨ ਦੇ ਮਿਲੇ ਹੀ ਆਏ ਜਿਹੜੇ ਆਏ
ਵਹਿਰ ਬੇਖ ਕੂਰੇ ਤਨ ਠਾਨੇ
ਮਾਲਾ ਜਿਹੜਾ ਭੇਖ ਹੈ ਮੈਂ ਝੂਠਾ ਮੂਠਾ ਜਿਹਾ ਸੀਰ ਤੇ ਧਾਰਿਆ ਹੋਇਆ ਅੰਦਰੋਂ ਮਨ ਮਿਲੇ ਹੀ ਸਭ ਦੇ
ਕਰ ਚਰਚਾ ਸਭ ਕੋ ਮਗ ਪਾਇਓ
ਗੁਰੂ ਨਾਨਕ ਸਾਹਿਬ ਜੀ ਨੇ ਸਾਰਿਆਂ ਨਾਲ ਗਿਆਨ ਚਰਚਾ ਕਰਕੇ ਉਹਨਾਂ ਨੂੰ ਭਾਵ ਭਗਤੀ ਦੇ ਰਸਤੇ ਪਾਇਆ ਸੀ
ਗੁਰ ਸਿੱਖੀ ਜਗ ਮਹਿ ਬਿਦਤਾਇਓ
ਗੁਰੂ ਨਾਨਕ ਸਾਹਿਬ ਨੇ ਸਿੱਖੀ ਸਿਧਾਂਤ ਨੂੰ ਸੰਸਾਰ ਦੇ ਵਿਚ ਪ੍ਰਗਟ ਕੀਤਾ ਸੀ ਇੱਥੇ ਨਾਨੂ ਪੰਡਿਤ ਆ ਕੇ ਮਹਾਰਾਜ ਨੂੰ ਮਿਲਿਆ ਸੀ ਤੇ ਉਹ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਹੀ ਸਮਝਦਾ ਸੀ ਮੈਂ ਗੁਰੂ ਨਾਨਕ ਹਾਂ ਰੂਪ ਵਿਚ ਤੇ ਪ੍ਰਾਣ ਵਿਚ ਉਹ ਕੋਈ ਸਲੋਕ ਲਿਖੇ ਹੈ ਇਹ ਵੈ ਧਰਮ ਪ੍ਰਚੁਰਿਓ ਭਵਿੱਛਤੀ ਜਦਾ ਕਲੋ ਤਦਾ ਵੈ ਲੋਕ ਅਪ੍ਰਖਿਆਰਥੇ ਮਲੇਸ਼ਾਨਾ ਨਾਸ ਵੇ ਪਛਮੋ ਸੋ ਦੇਸੇ ਬੇਦੀ ਸਬੰਸ ਨਾਨਕੋ ਜਦੋਂ ਧਰਮੀ ਧਰਮ ਸੰਸਾਰ ਦੇ ਵਿਚ ਫੈਲ ਜਾਏਗਾ ਉਹ ਸਵੇਰੇ ਕਹਿੰਦੇ ਪੱਛਮ ਦੀ ਤਰਫ ਸ਼ਿਵ ਦੀ ਤਰਫ ਜਿਹੜਾ ਚੰਗਾ ਇਲਾਕਾ ਭਾਰਤ ਦਾ ਇਲਾਕਾ ਹੈ ਵੇਦੀਆਂ ਦੀ ਵੰਸ਼ ਦੇ ਵਿਚ ਗੁਰੂ ਨਾਨਕ ਸਾਹਿਬ ਦੇ ਅਵਤਾਰ ਹੋਣਗੇ ਇਸ ਤਰ੍ਹਾਂ ਨੇ ਭਵਿਸ਼ਤ ਪੁਰਾਣ ਵਿਚ ਪੜ੍ਹ ਕੇ ਹੈ ਤਾਂ ਆਪਣਾ ਨਾਂ ਇਹਦਾ ਨਾਨੂ ਸੀ ਤੇ ਲੋਕਾਂ ਵਿਚ ਨਾਨਕ ਰਖਾ ਲਿਆ ਕਹਿੰਦਾ ਵੀ ਜਿਹੜਾ ਇਹ ਹੁਣ ਉਹ ਮੈਂ ਫਿਰ ਜਦੋਂ ਇਹ ਪੁਰਬ ਦਾ ਦਿਨ ਲੱਗਿਆ ਉੱਥੇ ਇਹ ਵੀ ਆਇਆ ਹੋਇਆ ਸੀ ਨਾਨੂ ਨੂੰ ਸਾਰੇ ਪੰਡਿਤ ਕਹਿਣ ਲੱਗੇ ਵੀ ਤੂੰ ਇਹਨਾਂ ਨਾਲ ਵਿਚਾਰ ਵਟਾਂਦਰਾ ਕਰ ਗਿਆਨ ਚਰਚਾ ਕਰ ਇਹ ਹੋਰ ਹੀ ਕੁਛ ਧਰੀ ਬੈਠੇ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਕਿਸੇ ਨਾਲ ਗੱਲ ਕਰਨੀ ਹੋਏ ਕੋਈ ਉਹ ਅਣਹੋਈ ਜੀ ਗੱਲ ਕਰ ਲੈਂਦੇ ਸਨ ਜਿਵੇਂ ਹਰਿਦੁਆਰ ਗਏ ਸੀ ਉੱਥੇ ਜਦੋਂ ਉਹ ਲੋਕ ਇਕੱਠੇ ਹੋਏ ਚੜ੍ਹਦੀ ਤਰਫ਼ ਪਾਣੀ ਝੱਟੀ ਜਾਂਦੇ ਸੀ ਤੇ ਮਹਾਰਾਜ ਸ਼ਿਵ ਜੀ ਤਰਫ਼ ਪਾਣੀ ਸਿੱਟਣ ਲੱਗ ਪਏ ਕਹਿੰਦੇ ਵੀ ਤੂੰ ਇੱਧਰ ਨੂੰ ਪਾਣੀ ਕਿਉਂ ਸਿੱਟਦਾ ਹੈ ਮਹਾਰਾਜ ਕਹਿੰਦੇ ਇੱਧਰ ਤੁਸੀਂ ਕਿਉਂ ਪਾਣੀ ਚੜ੍ਹਦੀ ਤਰਫ ਨੂੰ ਸਿੱਟਦੇ ਹੋ ਕਹਿੰਦੇ ਅਸੀਂ ਤਾਂ ਜੀ ਸੂਰਜ ਨੂੰ ਪਾਣੀ ਦਿੰਦੇ ਹਾਂ ਕਹਿੰਦੇ ਫਿਰ ਸੂਰਜ ਪਾਣੀ ਲੈ ਕੇ ਕੀ ਕਰਦਾ ਕਹਿੰਦੇ ਸੂਰਜ ਸਾਡਾ ਪਾਣੀ ਲੈ ਕੇ ਸਾਡੇ ਪਿੱਤਰ ਦੇਵਤਾ ਨੂੰ ਪਹੁੰਚਾ ਦਿੰਦਾ ਉਹ ਪਿੱਤਰ ਦੇਵਤੇ ਸੂਰਜ ਰਾਹੀਂ ਪਾਣੀ ਪੀ ਕੇ ਪਹੁੰਚਾਇਆ ਹੋਇਆ ਫਿਰ ਤ੍ਰਿਪਤ ਹੋ ਜਾਂਦੇ ਤੇ ਲੱਥ ਜਾਂਦੀ ਹੈ ਫਿਰ ਉਹ ਕਹਿੰਦੇ ਰੱਜੇ ਪੂਜੇ ਸਾਨੂੰ ਸੁਖ ਦੀਆਂ ਆਸ਼ੀਰਵਾਦਾਂ ਦਿੰਦੇ ਹੈ ਇਸ ਤਰ੍ਹਾਂ ਅਸੀਂ ਇਹ ਪਾਣੀ ਪਿੱਛਾਉਂਦੇ ਮਹਾਰਾਜ ਸੁਣ ਕੇ ਉਹ ਚੁੱਟ ਪਏ ਕਹਿੰਦੇ ਵੀ ਅਸੀਂ ਤਾਂ ਆਪਣੀ ਗੱਲ ਦੱਸਦੀ ਤੂੰ ਨਹੀਂ ਦੱਸਦਾ ਹੈ ਗੁਰੂ ਮਹਾਰਾਜ ਕਹਿੰਦੇ ਵੀ ਜਦੋਂ ਅਸੀਂ ਆਪਣੇ ਨਗਰ ਤੋਂ ਆਏ ਸੀ ਉੱਚੇ ਥਾਂ ਖੇਤ ਬੀਜ ਕੇ ਆਏ ਸੀ ਉੱਥੇ ਰੋਜ਼ ਪਾਣੀ ਦੀ ਲੋੜ ਪੈਂਦੀ ਹੈ ਇਸ ਕਰਕੇ ਵੀ ਅਸੀਂ ਜਦੋਂ ਵੀ ਤੜਕੇ ਉੱਠ ਕੇ ਨਹਾਉਣ ਲੱਗਦੇ ਪਹਿਲਾਂ ਕਹਿੰਦੇ ਆਪਣਾ ਖੇਤ ਰਮਾ ਦਿੰਦੇ ਆ ਕਾਣੀ ਪਾਣੀ ਦੇ ਦਿੰਦੇ ਆ ਤੇ ਉਹ ਕਹਿਣ ਲੱਗੇ ਇਹ ਤਾਂ ਨੀ ਤੇਰਾ ਪਾਣੀ ਉਹ ਜਾਣਾ ਹੈ ਤੂੰ ਇੱਥੇ ਖੇਤ ਤੇਰੇ ਕਿੱਥੇ ਮਹਾਰਾਜ ਕਹਿੰਦੇ ਵੀ ਜਿਹੜਾ ਤੁਸੀਂ ਆ ਪਾਣੀ ਆ ਸੂਰਜ ਰਾਹੀਂ ਦਿੰਦੇ ਹੋ ਤੁਹਾਡੇ ਪਿੱਤਰ ਲੋਕ ਕਿੱਥੇ ਹੈ ਉਹ ਬਜ਼ੁਰਗ ਕਿੱਥੇ ਕਹਿੰਦੇ ਜੀ ਉਹ ਤਾਂ ਇੱਥੋਂ ਆਕਾਸ਼ ਵੀ ਸੈਂਕੜੇ ਦੂਰ ਹੈ ਮਹਾਰਾਜ ਕਹਿੰਦੇ ਵੀ ਇਹ ਤੁਹਾਡਾ ਪਾਣੀ ਕਿਵੇਂ ਪਹੁੰਚ ਜਾਂਦਾ ਸਾਡਾ ਕਿਵੇਂ ਨੀ ਪੁੱਜਦਾ ਇਹ ਸਾਡਾ ਤਾਂ ਖੇਤ ਆ ਧਰਤੀ ਤੇ ਹੈ ਤੁਹਾਡੇ ਤਾਂ ਆਕਾਸ਼ ਵਿਚ ਹੈ ਕਿਤੇ ਉੱਤੇ ਜੇ ਸਾਡਾ ਨੀ ਪੁੱਜਦਾ ਪੁੱਜਦਾ ਤਾਂ ਫਿਰ ਤੁਹਾਡਾ ਵੀ ਨੀ ਹੈਗਾ ਇੱਥੇ ਅਸੀਂ ਸਿੱਟੀ ਜਾਂਦੇ ਤੇ ਤੁਸੀਂ ਸਿੱਟੀ ਜਾਂਦੇ ਚੁੱਪ ਜੇ ਕਰਕੇ ਫਿਰ ਨਾਨੂ ਜਿਹੜਾ ਪੰਡਿਤ ਹੈ ਉਹ ਬੋਲਿਆ ਕਹਿੰਦੇ ਜੀ ਤੁਸੀਂ ਸੰਸਾਰ ਦੀ ਮਰਜ਼ਾਦਾ ਨੀ ਰੱਖਦੇ ਮਹਾਰਾਜ ਕਹਿੰਦੇ ਕੀ ਹੋ ਗਿਆ ਕਹਿੰਦੇ ਸਾਹਮਣੇ ਤੁਸੀਂ ਮਾਸਰੀ ਨਹੀਂ ਜਾਣੇ ਕਿ ਮਾਸ ਬਹੁਤ ਮਾੜਾ ਹੈ, ਖਾਜ ਕਰਕੇ ਪੁਰਬ ਦੇ ਦਿਨ ਜਦੋਂ ਸੂਰਜ ਨੂੰ ਗਿਣ ਲੱਗਾ ਹੋਵੇ ਉਦੋਂ ਤੁਸੀਂ ਐਸੇ ਤਾਂ ਧੂਏ ਕੱਢਣਾ ਮਾੜਾ, ਅੱਗੀ ਬਾਲਣੀ ਮਾੜੀ ਹੁੰਦੀ ਹੈ, ਤੁਸੀਂ ਸਾਰਾ ਕੁਛ ਇਹ ਕਰੀ ਜਾਂਦੇ ਹਾਂ। ਮਹਾਰਾਜ ਕਹਿੰਦੇ ਹੋ ਮਾਸ ਕਿਤੇ ਮਾੜਾ ਹੈ, ਮਾਸ ਤਾਂ ਬਹੁਤ ਚੰਗਾ, ਹਰ ਪਾਸੇ ਮਾਸ ਦੇ ਹੀ ਬੋਲਾ ਬਾਲਾ ਹੈ, ਮਾਸ ਤੋਂ ਬਿਨਾਂ ਤਾਂ ਇੱਕ ਮਿੰਟ ਹੀ ਨਹੀਂ ਸਰਦਾ ਹੈ। ਕਹਿੰਦੇ ਵੀ ਮਾਸ ਤਾਂ ਮਾੜਾ। ਮਹਾਰਾਜ ਕਹਿੰਦੇ ਜਿਹੜੇ ਘਰ ਦੇ ਪੁੱਤ ਧੀ ਹੈ ਮਾੜੇ ਹੈ, ਮਾਸ ਦੇ ਨਹੀਂ ਹੈਗੇ, ਘਰ ਵਾਲੀ ਜਿਹੜੀ ਹੈ ਮਾਸ ਦੀ ਹੈ ਮਾੜੀ ਹੈ। ਔਰ ਜਿਹੜੇ ਥੋੜੇ ਸਾਕ ਸੰਬੰਧੀ ਉਹ ਸਾਰੇ ਮਾਸ ਦੇ ਸਰੀਰ ਹੀ ਹੈ, ਮਾੜੇ ਨੇ। ਦੂਜੇ ਪਾਸੇ ਜਦੋਂ ਬਹਿ ਗਏ ਮਹਾਰਾਜ, ਇਹ ਕਹਿੰਦੇ ਜਦੋਂ ਕੋਈ ਤੁਹਾਡਾ ਬੱਚਾ ਵੱਡਾ ਹੁੰਦਾ ਹੈ, ਉਹਦਾ ਵਿਆਹ ਪੂਜਾ ਕਰਦੇ ਹੈ, ਉਦੋਂ ਘਰ ਵਿੱਚ ਕਹਿੰਦੇ ਮਾਸ ਹੀ ਲਿਆਉਣਾ, ਘਰ ਦੀ ਵਾਲੀ ਬੋਟੀ ਜੀ ਮਾਸ ਦੀ ਹੁੰਦੀ ਹੈ, ਉਹਦੇ ਪੇਟ ਤੋਂ ਜਿਹੜਾ ਕੋਈ ਪੁੱਤ ਜੰਮਦਾ ਉਹ ਕੀ ਕਹਿੰਦੇ ਪੱਥਰ ਦਾ ਹੁੰਦਾ, ਵੀ ਮਾਸ ਦਾ ਹੀ ਹੁੰਦਾ। ਕਿਵੇਂ ਸੋ ਗੋਦਾਂ ਨੂੰ ਲੜਾਉਂਦੇ ਆ ਤੁਸੀਂ ਮਾਸ ਨੂੰ, ਮਾਸ ਕਿਵੇਂ ਮਾੜਾ ਹੈ, ਮਾਸ ਤਾਂ ਚੰਗਾ, ਹਰ ਪਾਸੇ ਤਾਂ ਮਾਸ ਮਾਸ ਹੀ ਫੈਲਿਆ ਹੋਇਆ, ਟਿੱਕੇ ਨੂੰ ਗੱਲ ਨਹੀਂ ਆਈ ਹੈ। ਬਾਕੀ ਕਹਿੰਦੇ ਤੁਹਾਡੇ ਬੜੇ ਬੜੇ ਦੇਵਤੇ ਮਾਸ ਖਾਂਦੇ ਆ, ਕੋਈ ਝੋਟਾ ਖਾਂਦਾ ਹੈ, ਕੋਈ ਬੱਕਰਾ, ਕੋਈ ਸੂਰ, ਉਹ ਸਾਰੇ ਪੂਜਾ ਕਰਦੇ, ਬਲੀਆਂ ਦਿੰਦੇ ਆ, ਗੈਂਡਾ ਮਾਰ ਹੋ ਜਾਂਗੀਏ, ਤੁਸੀਂ ਅਸਮੇਰ ਜਗ ਕਰਨਾ, ਘੋੜਾ ਮਾਰਦੇ ਆ, ਖਾਂਦੇ ਹੋ। ਚਲੋ ਅਸੀਂ ਤਾਂ ਕਹੀਏ ਮਾਸ ਮਾੜਾ ਹੈ, ਵੀ ਨਹੀਂ ਖਾਣਾ ਚਾਹੀਦਾ, ਤੁਸੀਂ ਤਾਂ ਖਾਂਦੇ ਹੋ, ਤੁਸੀਂ ਕਿਵੇਂ ਕਹੋ, ਕੋਈ ਗੱਲ ਨਹੀਂ ਆਈ। ਕਹਿੰਦੇ ਠੀਕ ਆ ਜੀ, ਇਹ ਦਿਨ ਤਿਉਹਾਰ ਤੇ ਐਸਾ ਕੁਝ ਹੁੰਦਾ ਹੈ, ਪਰ ਆਹ ਪੁਰਬ ਦੇ ਦਿਨ ਤਾਂ ਨਹੀਂ ਐਸਾ ਹੁੰਦਾ, ਤੁਸੀਂ ਹੁਣ ਸਾਹਮਣੇ ਆਹ ਕਰੀ ਬੈਠੇ ਆ, ਮਟਕਾ ਤੁਰਿਆ ਏ। ਮਹਾਰਾਜ ਕਹਿੰਦੇ ਨਹੀਂ ਬਈ, ਅਸੀਂ ਤਾਂ ਨੀ ਮਾਸ ਮੂਸ ਰਿਹਾ ਹੈ, ਅਸੀਂ ਤਾਂ ਪੁਰਬ ਦਿਨ ਸੀ ਵੀ ਚਲੋ ਜਦੋਂ ਪੁੰਨ ਦਾਨ ਕੀਤੇ ਦਾ ਫਲ ਬਹੁਤ ਹੁੰਦਾ ਹੈ, ਅਸੀਂ ਤਾਂ ਖੀਰ ਰਹਿੰਦੇ ਹਾਂ, ਤਸ਼ਮੀਰ ਰਿਨ ਰਹੇ ਹਾਂ, ਬੜਾ ਦੁੱਧ ਮੇਰੇ ਖੁੱਲਾ ਡੁੱਲਾ ਗੁਆ ਗੁਆ ਚੁਆ ਕੇ ਪਾਇਆ ਹੈ, ਤੇ ਲਓ ਪੰਗ ਤਾਂ ਛਕੋ ਖੀਰ। ਜਦੋਂ ਫਿਰ ਮਹਾਰਾਜ ਨੇ ਵਚਨ ਕਹਿਤਾ ਵੀ ਉਹ ਖੀਰ ਬਣ ਗਈ, ਸਾਰਿਆਂ ਨੂੰ ਛਕਾ ਦਿੱਤੀ। ਫਿਰ ਉਸ ਵੇਲੇ ਜਿਹੜਾ ਨਾਨੂ ਪੰਡਿਤ ਹੈ ਇਹਨੇ ਹੱਥ ਜੋੜੇ ਸਾਰਿਆਂ ਅੱਗੇ, ਕਹਿੰਦੇ ਵੀ ਮੈਂ ਭਵਿਸ਼ਤ ਪੁਰਾਣ ਪੜਿਆ ਸੀ, ਉਹਦੇ ਵਿਚ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਸੰਬੰਧੀ ਆ ਸਲੋਕ ਲਿਖੇ ਸੀ, ਤੇ ਵਿਦਿਆ ਦੇ ਬਲ ਦੇ ਨਾਲ ਮੈਂ ਕਹਿੰਦੇ ਨਾਨਕ ਬਣ ਕੇ ਬਹਿ ਗਿਆ ਹੈ, ਮੈਂ ਨਾਨੂ, ਮੈਂ ਨਾਨਕ ਨਹੀਂ ਹਾਂ, ਆ ਅਸਲੀ ਜਿਹੜੇ ਗੁਰੂ ਨਾਨਕ ਹੈ, ਕਹਿੰਦੇ ਪ੍ਰਗਟ ਹੋ ਗਏ, ਮੈਨੂੰ ਅੱਗੇ ਤੋਂ ਕਿਸੇ ਨੇ ਨਾਨਕ ਨਹੀਂ ਆਖਣਾ, ਮੈਨੂੰ ਨਾਨੂ ਆਖਿਆ ਕਰੋ, ਇਹ ਨਾਨਕ ਗੁਰੂ ਨਾਨਕ ਸਾਹਿਬ ਹੈ, ਅਸਲੀ ਇਹ ਹੈ। ਸੋ ਇਹ ਪ੍ਰਗਟ ਹੋ ਗਏ ਹੈ, ਜਿਨ੍ਹਾਂ ਨੇ ਵੇਖ ਲੋ ਸਾਡੇ ਨਾਲ ਗੱਲਬਾਤ ਕਰਕੇ ਸਾਨੂੰ ਨਿਰੁੱਤਰ ਕਰ ਦਿੱਤਾ ਹੈ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦਾ ਇਹ ਸਥਾਨ ਸੀ, ਉਹ ਸਾਰਿਆਂ ਦੇ ਸਥਾਨਾਂ ਦੇ ਮਹਾਰਾਜ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਰਸ਼ਨ ਗੁਰਸਿੱਖਾਂ ਨੂੰ ਕਰਾਏ, ਸਾਰੀ ਜਿਹੜੀ ਇੱਥੋਂ ਦੀ ਸਾਖੀ ਹੈ, ਜਿਵੇਂ ਉਹ ਸਲੋਕ ਆਉਂਦਾ ਮਾਰ ਮਲਾਰਕੀ ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ, ਕੌਣ ਮਾਸ ਕੌਣ ਸਾਖ ਕਹਾਵੇ, ਕਿਸ ਮੈਂ ਪਾਪ ਸਮਾਣੇ, ਗੈਂਡਾ ਮਾਰ ਹੋਮ ਜਗੀਏ, ਦੇਵਤਿਆਂ ਕੀ ਬਾਣੇ, ਮਾਸ ਪੁਰਾਣੀ ਮਾਸ ਕਿਤੇ ਵੀ ਚੌਜਗ ਮਾਸ ਕਮਾਣਾ, ਜਜ ਕਾਜ ਵੀ ਆਏ ਸੁਹਾਵੇ, ਉੱਥੇ ਮਾਸ ਸਮਾਣਾ, ਇਸਤਰੀ ਪੁਰਸ਼ ਪੁਜੈ ਨਿਪਜੈ ਮਾਸੋਂ, ਇਸ ਤਰ੍ਹਾਂ ਦੇ ਬਚਨ ਆਉਂਦੇ ਨੇ। ਉਹ ਸਾਰੇ ਜਿਹੜੇ ਸਲੋਕ ਗੁਰੂ ਮਹਾਰਾਜ ਨੇ ਉਚਾਰੇ ਸੀ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਥੋਂ ਦਾ ਸਾਰਾ ਇਤਿਹਾਸ ਗੁਰਸਿੱਖਾਂ ਨੂੰ ਸੁਣਾਇਆ ਸੀ। ਉਹ ਜਿਵੇਂ ਸੁਣਾਇਆ ਉਹ ਪ੍ਰਸੰਗ ਆਪਾਂ ਕੱਲ ਦੇ ਸਮੇਂ ਪੜ੍ਹ ਲਵਾਂਗੇ, ਹੁਣ ਸਮਾਂ ਹੋਇਆ ਹੈ, ਇੱਥੇ ਹੀ ਸਮਾਪਤੀ ਕਰੀਏ ਜੀ।
ਮਨ ਮਲੀਨ ਗੁਰ ਕੇ ਸਭ ਨੇ ਸਭ ਕੇ ਗੁਰ ਜਾਣੇ, ਵਹਿਰ ਬੇਖ ਕੂਰੇ ਤਨ ਠਾਨੇ, ਕਰ ਚਰਚਾ ਸਭ ਕੋ ਮਗ ਪਾਇਓ, ਗੁਰ ਸਿੱਖੀ ਜਗ ਮਹਿ ਬਿਦਤਾਇਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।